ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮਾਰੂ ਕਾਫੀ ਮਹੱਲਾ ਪਹਿਲਾ ਘਰ ਦੂਜਾ। ਆਵੋ ਵੰਨੋ ਡੁੰਮਣੀ ਕੀਤੀ ਮਿੱਤਰ ਕਰਿਓ, ਸਾ ਧਨ ਢੋਈ ਨਾ ਲਹੈ, ਵਾਢੀ ਕਿਉ ਧੀਰਿਓ। ਆਵੋ ਵੰਨੋ ਡੁੰਮਣੀ ਕੀਤੀ ਮਿੱਤਰ ਕਰਿਓ, ਸਾ ਧਨ ਢੋਈ ਨਾ ਲਹੈ, ਵਾਢੀ ਕਿਉ ਧੀਰਿਓ। ਮੈਡਾ ਮਨ ਰਤਾ ਆਪਣੜੇ ਪਿਰ ਨਾਲ, ਹਉ ਘੋਲ ਘੁਮਾਈ ਖੰਨੀਐ ਕੀਤੀ, ਇੱਕ ਭੋਰੀ ਨਦਰ ਨਿਹਾਲ। ਰਹਾਉ ਪੇਈੜੈ ਡੋਹਾਗਣੀ, ਸਾਹੁਰੜੈ ਕਿਉ ਜਾਓ। ਮੈਂ ਗੱਲ ਔਗੁਣ ਮੁੱਠੜੀ, ਬਿਨ ਪਿਰ ਝੂਰ ਮਰਾਓ। ਪੇਈੜੈ ਪਿਰ ਸੰਮਲਾ, ਸਾਹੁਰੜੈ ਘਰ ਵਾਸ। ਸੁਖ ਸਵੰਦ ਸੁਹਾਗਣੀ, ਪਿਰ ਪਾਇਆ ਗੁਣਤਾਸ। ਲੇਪ ਨਿਹਾਲੀ ਪੱਟ ਕੀ ਕਾਪੜ ਅੰਗ ਬਣਾਏ, ਫਿਰ ਮੁੱਤੀ ਡੋਹਾਗਣੀ ਤਿੰਨ ਦੁਖੀ ਰਹਿਣ ਵਿਹਾਏ। ਕਿਤੀ ਚੱਖੋ ਸਾਡੜੇ ਕਿਤੀ ਵੇਸ ਕਰਿਓ, ਫਿਰ ਬਿਨ ਜੋਬਨ ਬਾਦ ਗਿਆ, ਫਿਰ ਬਿਨ ਜੋਬਨ ਬਾਦ ਗਇਮ, ਵਾਢੀ ਚੂਰਿੰਦੀ ਚੂਰਿਓ। ਸੱਚੇ ਸੰਧਾ ਸੱਦੜਾ ਸੁਣੀਐ ਗੁਰ ਵਿਚਾਰ, ਸੱਚੇ ਸੱਚਾ ਬਹਿਣਾ ਨਦਰੀ ਨਦਰ ਪਿਆਰ। ਗਿਆਨ ਅੰਜਨ ਸੱਚ ਗਿਆਨ ਅੰਜਨ ਗਿਆਨੀ ਅੰਜਨ ਸੱਚ ਕਾ ਦੇਖੈ ਦੇਖਣ ਹਾਰ। ਗੁਰਮੁਖ ਬੂਜੈ ਜਾਣੀਐ ਹੋਮੈ ਗਰਬ ਨਿਵਾਰ, ਤੋ ਭਾਵਨ ਤੋ ਜੇਹੀਆ ਮੂੰਹ ਜੇਹੀਆ ਕਿਤਿਆ। ਨਾਨਕ ਨਾ ਹੋ ਨਾ ਵਿਛੜੈ ਤਿਨ ਸੱਚਾ ਰਤੜੀਆ, ਤੋ ਭਾਵਨ ਤੋ ਜੇਹੀਆ ਮੂੰਹ ਜੇਹੀਆ ਕਿਤਿਆ। ਨਾਨਕ ਨਾ ਹੋ ਨਾ ਵਿਛੜੈ ਤਿਨ ਸੱਚਾ ਰਤੜੀਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮਾਰੂ ਕਾਫੀ ਮਹੱਲਾ ਪਹਿਲਾ ਘਰ ਦੂਜਾ। ਆਵੋ ਵੰਨੋ ਡੁੰਮਣੀ ਕੀਤੀ ਮਿੱਤਰ ਕਰਿਓ।
ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ, ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਨੂੰ ਗਰੀਬ ਨਿਵਾਜ ਸਤਿਗੁਰੂ ਲੋਕ ਪ੍ਰਲੋਕ ਦੀਆਂ ਬਖਸ਼ਿਸ਼ਾਂ ਦੇ ਦਾਤੇ ਸਤਿਗੁਰੂ, ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਸ਼ਨ ਕਰਨ ਦਾ, ਅੰਮ੍ਰਿਤ ਸਰੋਵਰ ਦੇ ਅੰਦਰ ਇਸ਼ਨਾਨ ਕਰਨ ਦਾ ਔਰ ਸਤਸੰਗਤ ਦੇ ਵਿੱਚ ਬੈਠ ਕਰਕੇ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲ ਕਰਨ ਦਾ ਸ਼ੁਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਮਲ ਮੂਤ ਕਲ ਯੁਗ ਉਧਾਰਿਆ ਗੁਰਦੇਵ, ਮਲ ਮੂਤ ਜੇ ਮੁਗਧ ਹੋਤੇ ਸਭ ਲੱਗੇ ਤੇਰੀ ਸੇਵ। ਗਰੀਬ ਨਿਵਾਜ ਸਤਿਗੁਰੂ, ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਕਲਯੁਗ ਦੇ ਵਿੱਚ ਆ ਕਰਕੇ ਇਹਨਾਂ ਜੀਵਾਂ ਦਾ ਉਧਾਰ ਕੀਤਾ ਹੈ। ਮਲ ਮੂਤ ਮੂੜ ਜੇ ਮੁਗਧ ਹੋਤੇ ਸਭ ਲੱਗੇ ਤੇਰੀ ਸੇਵ। ਮੈਲ ਨੂੰ ਭੱਖਣ ਵਾਲੇ ਜਿਹੜੇ ਘੋਰੀ ਲੋਕ ਸਨ, ਉਹਨਾਂ ਲੋਕਾਂ ਦਾ ਵੀ ਮੇਰੇ ਸਤਿਗੁਰੂ ਨੇ ਉਧਾਰ ਕਰਨਾ ਕੀਤਾ। ਸੱਜਣ ਠੱਗ ਵਰਗੇ ਜਿਨ੍ਹਾਂ ਦੇ ਭੋਰਿਆਂ ਵਿੱਚੋਂ ਆਏ ਲੋਕਾਂ ਨੂੰ ਰਹਿਣ ਬਸੇਰੇ ਦੇ ਨਾਮ 'ਤੇ ਲੁੱਟਣਾ, ਲੁੱਟਣ ਤੋਂ ਉਪਰੰਤ ਮਾਰ ਕਰਕੇ ਉਹਨਾਂ ਨੂੰ ਭੋਰਿਆਂ ਦੇ ਵਿੱਚ ਦਫਨਾ ਦੇਣਾ, ਜਿਨ੍ਹਾਂ ਲੋਕਾਂ ਦੇ ਭੋਰਿਆਂ ਵਿੱਚੋਂ 100-100 ਸਿਰ ਨਿਕਲੇ, ਐਸੇ ਜੋ ਪਾਪੀ ਲੋਕ, ਪਾਪਾਂ ਦੀ ਮੈਲ ਦਾ ਭੱਖਣ ਕਰਨ ਵਾਲੇ ਜਿਹੜੇ ਪਾਪੀ ਸਨ, ਇਸੇ ਤਰ੍ਹਾਂ 100 ਸੁਹਾਗਣ ਵਰਗੇ ਵਿਸ਼ਟਾ ਦੀ ਮੈਲ ਨੂੰ ਖਾਣ ਵਾਲੇ ਔਰ ਵਿਕਾਰਾਂ ਦੀ ਤਪਸ਼ ਕਰਕੇ ਤਪੇ ਹੋਏ ਜਿਹੜੇ ਪਾਪੀ ਸਨ, ਉਹਨਾਂ ਸਮੂਹ ਪਾਪੀਆਂ ਦਾ ਉਧਾਰ ਕਰਕੇ ਇਸ ਕਲਯੁਗ ਦੇ ਸਮੇਂ ਵਿੱਚ ਇਸ ਲੁਕਾਈ ਨੂੰ ਤਾਰਿਆ, ਇਸ ਲੁਕਾਈ ਦਾ ਭਲਾ ਕੀਤਾ, ਬਲਕਿ ਕਲਯੁਗ ਦਾ ਹੀ ਉਧਾਰ ਮੇਰੇ ਸਤਿਗੁਰਾਂ ਨੇ ਕਰ ਦਿੱਤਾ ਹੈ। ਐਸੇ ਗਰੀਬ ਨਿਵਾਜ ਸਤਿਗੁਰੂ, ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਅਪਾਰ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਅੰਮ੍ਰਿਤ ਵੇਲੇ ਜੋ ਪਾਵਨ ਪਵਿੱਤਰ ਸ਼੍ਰੀ ਮੁਖਵਾਕ ਦੀ ਦਾਤ ਬਖਸ਼ਿਸ਼ ਹੋਈ ਹੈ, ਉਸ ਦੀ ਕਥਾ ਮਨ ਬਿਰਤੀ ਨੂੰ ਇਕਾਗਰ ਕਰਕੇ ਸਰਵਣ ਕਰੀਏ। ਇਹ ਸਤਿਗੁਰੂ ਜੀ ਨੇ ਪਹਿਲੇ ਗੁਰਦੇਵ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇਹ ਅਸ਼ਟਪਦੀਆਂ ਰਾਵੀ ਦੇ ਕਿਨਾਰੇ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਆਪ ਉਚਾਰਨ ਕੀਤੀਆਂ ਹਨ। 3 ਅਸ਼ਟਪਦੀਆਂ ਹਨ ਮੇਰੇ ਸਤਿਗੁਰਾਂ ਦੀਆਂ, ਇਹ ਸਤਿਗੁਰਾਂ ਨੇ ਕਰਤਾਰਪੁਰ ਸਾਹਿਬ ਵਿਖੇ ਉਚਾਰਨ ਕੀਤੀਆਂ। ਬਾਕੀ ਅਸ਼ਟਪਦੀਆਂ ਅਤੇ ਹੋਰ ਬਾਣੀ ਵੱਖ ਵੱਖ ਥਾਵਾਂ 'ਤੇ ਜੀਵਾਂ ਦੇ ਉਧਾਰ ਵਾਸਤੇ ਸਤਿਗੁਰੂ ਜੀ ਨੇ ਉਚਾਰਨ ਕੀਤੀ ਹੈ। ਵਸਤੂ ਨਿਰਦੇਸ਼ ਮੰਗਲ ਕੀਤਾ ਗਿਆ ਹੈ। 1 ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਅਦਵੈਤ ਸਰੂਪ ਵਾਹਿਗੁਰੂ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤਨਾਸ਼ ਤੋਂ ਰਹਿਤ ਹੈ, ਗੁਰਚੇਤਨ ਸਰੂਪ ਹੈ, ਗੁਰਚੇਤਨ ਹੈ, ਪ੍ਰਸਾਦ ਆਨੰਦ ਸਰੂਪ ਹੈ। ਐਸਾ ਜੋ ਅਗਿਆਨ ਦੇ ਹਨੇਰੇ ਨੂੰ ਕੱਟਣ ਵਾਲਾ ਹਿਰਦੇ ਵਿੱਚ ਪ੍ਰਸਾਦ ਆਪਣੀ ਬਖਸ਼ਿਸ਼ ਦੁਆਰਾ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਹੈ, ਐਸੇ ਸਤਿਗੁਰੂ ਅਤੇ ਐਸੇ ਸਤਿਗੁਰਾਂ ਦੇ ਨਿਰਾਕਾਰ ਸਰੂਪ ਵਾਹਿਗੁਰੂ ਪਰਮੇਸ਼ਰ ਦਾ ਇਹ ਹਜ਼ੂਰ ਨੇ ਮੰਗਲ ਕੀਤਾ ਹੈ। ਜਪਜੀ ਸਾਹਿਬ ਜੀ ਦੇ ਅੰਦਰ ਸੱਤ ਸੁਹਾਣ ਸਦਾ ਮਨ ਚਾਓ, ਇਹ ਉਸ ਵਾਹਿਗੁਰੂ ਦੇ ਗੁਣਾਂ ਦੀ ਵਿਆਖਿਆ ਕੀਤੀ ਗਈ ਹੈ ਜਿਸ ਨੂੰ ਸੱਤ ਚਿੱਤ ਆਨੰਦ ਕਿਹਾ ਜਾਂਦਾ ਹੈ। ਐਸਾ ਵਾਹਿਗੁਰੂ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਮਾਰੂ ਕਾਫੀ ਮਹੱਲਾ ਪਹਿਲਾ ਘਰ ਦੂਜਾ, ਮਾਰੂ ਰਾਗ ਦੇ ਅੰਦਰ ਇਹ ਕਾਫੀ ਸਤਿਗੁਰੂ ਜੀ ਨੇ ਉਚਾਰਨ ਕੀਤੀ ਹੈ। ਕਾਫੀ ਨਾਮ ਸੰਗਤ ਜੀ ਸ਼ੰਤ ਦਾ ਹੈ। ਪੁਰਾਣੇ ਸਮਿਆਂ ਵਿੱਚ ਲੋਕ ਕਾਫੀਆਂ ਗਾਇਆ ਕਰਦੇ ਸਨ, ਜਿਵੇਂ ਬੁੱਲੇ ਸ਼ਾਹ ਦੀਆਂ ਕਾਫੀਆਂ ਬੜੀਆਂ ਪ੍ਰਸਿੱਧ ਹਨ। ਇਸ ਤਰ੍ਹਾਂ ਕਾਵਿ ਅਨੁਸਾਰ ਇੱਥੇ ਸਤਿਗੁਰੂ ਜੀ ਨੇ ਕਾਫੀ ਸ਼ੰਤ ਵਿੱਚ ਪਹਿਲੇ ਪਾਤਸ਼ਾਹ ਜੀ ਨੇ ਦੂਸਰੇ ਘਰ ਸੁਰਤਾਲ ਦੇ ਅੰਦਰ ਇਹ ਪਾਵਨ ਪਵਿੱਤਰ ਅਸ਼ਟਪਦੀ ਉਚਾਰਨ ਕੀਤੀ ਹੈ ਔਰ ਜੀਵਾਂ ਦੇ ਉਧਾਰ ਵਾਸਤੇ ਇਹ ਉਪਦੇਸ਼ ਕਾਫੀ ਹੈ, ਮਹਾਨ ਹੈ। ਜਿਹੜਾ ਇਸ ਉਪਦੇਸ਼ ਨੂੰ ਕਮਾ ਲੈ ਲੈਂਦਾ ਹੈ ਉਸ ਨੂੰ ਕਾਫੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਇੱਛਾ ਨਹੀਂ ਰਹਿ ਜਾਂਦੀ, ਉਹਨਾਂ ਦੇ ਮਨ ਵਿੱਚ ਕੋਈ ਚਿੰਤਾ, ਕੋਈ ਫਿਕਰ। ਭਾਵ ਇਹ ਅਰਥਾਂ ਦਾ ਵੱਖ ਵੱਖ ਨਿਰਣਾ ਕੀਤਾ ਜਾਂਦਾ ਹੈ, ਇਸ ਕਰਕੇ ਫੀ ਤੋਂ ਭਾਵ ਫਿਕਰ ਚਿੰਤਾ, ਕਿਉਂਕਿ ਮਨੁੱਖ ਨੂੰ ਚਿੰਤਾ ਦਾ ਸਭ ਤੋਂ ਵੱਡਾ ਰੋਗ ਲੱਗਾ ਹੋਇਆ ਹੈ, ਜਿਸ ਦੇ ਕਾਰਨ ਮਨੁੱਖ ਅੱਠੇ ਪਹਿਰ ਚਿੰਤਾਗ੍ਰਸਤ ਹੋਇਆ ਦੁਖੀ ਰਹਿੰਦਾ ਹੈ। ਇਸ ਕਰਕੇ ਕਿਸੇ ਵੀ ਤਰ੍ਹਾਂ ਦਾ ਫਿਕਰ, ਕੋਈ ਚਿੰਤਾ, ਉਹਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਰਹਿ ਨਹੀਂ ਜਾਂਦੀ, ਜਿਹੜੇ ਮੇਰੇ ਸਤਿਗੁਰੂ ਦੇ ਐਸੇ ਉਪਦੇਸ਼ ਨੂੰ ਸਰਵਣ ਕਰਦੇ ਆ, ਮੰਨਣ ਕਰਦੇ ਆ ਔਰ ਉਸ ਦਾ ਨਿਧਿਆਸਨ, ਉਸ ਦੀ ਕਮਾਈ ਕਰਦੇ ਹਨ। ਔਰ ਰਹਾਉ ਦੀਆਂ ਪੰਕਤੀਆਂ ਤੋਂ ਇਹ ਸ਼ਬਦ ਦਾ ਭਾਵ ਪ੍ਰਾਰੰਭ ਹੁੰਦਾ ਹੈ, ਮੈਡਾ ਮਨ ਰੱਤਾ ਆਪਣੜੇ ਪਿਰ ਨਾਲ, ਮੈਡਾ ਮਨ ਰੱਤਾ ਆਪਣੜੇ ਪਿਰ ਨਾਲ। ਇਹ ਜਿਹੜੀ ਬੋਲੀ ਹੈ, ਮੈਡਾ ਸ਼ਬਦ ਵਰਤਿਆ, ਇਸ ਨੂੰ ਲਹਿੰਦੀ ਬੋਲੀ ਕਿਹਾ ਜਾਂਦਾ ਹੈ, ਮੁਲਤਾਨੀ ਬੋਲੀ ਵੀ ਕਿਹਾ ਜਾਂਦਾ ਹੈ। ਉਸ ਇਲਾਕੇ ਦੀ ਬੋਲੀ ਦੇ ਸ਼ਬਦ ਕਿਤੇ ਕਿਤੇ ਇਹ ਸ਼ਬਦ ਦੇ ਵਿੱਚ ਆਉਣਗੇ। ਇਸ ਕਰਕੇ ਮੈਡਾ ਤੋਂ ਭਾਵ ਮੇਰਾ, ਭਾਵ ਜਿਨ੍ਹਾਂ ਦਾ ਮਨ ਆਪਣੇ ਪਿਆਰੇ ਵਾਹਿਗੁਰੂ ਦੇ ਆਪਣੜੇ, ਆਪਣੇ ਪਿਆਰੇ ਵਾਹਿਗੁਰੂ ਦੇ ਪ੍ਰੇਮ ਦੇ ਵਿੱਚ ਰੰਗਿਆ ਗਿਆ ਹੈ, ਜਿਨ੍ਹਾਂ ਦਾ ਮਨ ਵਾਹਿਗੁਰੂ ਦੇ ਮਲਾਪ ਦੇ ਵਿੱਚ ਰੰਗਿਆ ਗਿਆ, ਮਿਲ ਗਿਆ ਹੈ, ਜਿਹੜੇ ਐਸੇ ਵਾਹਿਗੁਰੂ ਦੇ ਪਿਆਰੇ ਹਨ, ਉਹ ਪਿਰ ਨਾਲ, ਉਹ ਆਪਣੇ ਪਿਆਰੇ ਦੇ ਨਾਲ ਹਮੇਸ਼ਾ ਹਮੇਸ਼ਾ ਵਾਸਤੇ ਅਭੇਦ ਰਹਿ ਕੇ ਉਸ ਦੇ ਆਨੰਦ ਨੂੰ ਮਾਨਣਾ ਕਰਦੇ ਹਨ। ਆਓ ਹੁਣ ਜਿਹੜੇ ਤਾਂ ਵਾਹਿਗੁਰੂ ਨਾਲ ਜੁੜੇ ਹੈ, ਸਤਿਗੁਰਾਂ ਨਾਲ ਜੁੜੇ ਹੈ, ਜਿਨ੍ਹਾਂ ਦਾ ਮਨ ਰੰਗਿਆ ਗਿਆ ਨਾਮ ਦੇ ਰੰਗ ਵਿੱਚ, ਵਾਹਿਗੁਰੂ ਦੇ ਮਿਲਾਪ ਵਿੱਚ ਉਹਨਾਂ ਦੀ ਅਵਸਥਾ ਵੀ ਸਤਿਗੁਰੂ ਜੀ ਨੇ ਦਰਸਾਈ ਹੈ, ਔਰ ਜਿਹੜੇ ਵਾਹਿਗੁਰੂ ਤੋਂ ਵਿਛੜੇ ਹੈ ਉਹਨਾਂ ਦੀ ਵੀ ਹਾਲਤ ਦਰਸਾਈ ਹੈ। ਮਨ ਬਿਰਤੀ ਨੂੰ ਇਕਾਗਰ ਕਰਕੇ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਸ਼੍ਰੀ ਮੁਖ ਵਾਕ ਦੀ ਕਥਾ ਆਪ ਸੰਗਤਾਂ ਸਰਵਣ ਕਰੋ।
ਆਵੋ ਵੰਜੋ ਡੁੰਮਣੀ,
ਆਵੋ ਵੰਜੋ ਡੁੰਮਣੀ, ਡੁੰਮਣੀ ਤੋਂ ਭਾਵ ਦੋ ਚਿੱਤੀ ਵਿਛੜੀ ਹੋਈ ਇਹ ਜੀਵ ਆਤਮਾ, ਇਹ ਜਿਹੜੇ ਜੀਵ ਹੈ ਜਨਮ ਧਾਰ ਕੇ ਆਉਂਦੇ ਹੈ ਅਤੇ ਮਰਨ ਤੋਂ ਬਾਅਦ ਵੰਝੋ ਚੱਲ ਜਾਂਦੇ ਹੈ, ਪਰਲੋਕ ਨੂੰ ਤੁਰ ਪੈਂਦੇ ਹੈ। ਕਿਹੜੇ ਜੰਮਣ ਮਰਨ ਦੇ ਚੱਕਰ ਵਿੱਚ ਕੌਣ ਪੈਂਦੇ ਹੈ? ਜਿਨ੍ਹਾਂ ਦਾ ਮਨ ਡੁੰਮਣੀ ਦੁਚਿੱਤਾ ਹੈ, ਦੁਬਧਾ ਦੇ ਵਿੱਚ ਪਿਆ ਹੋਇਆ ਹੈ, ਗੁਰੂ ਤੋਂ ਬੇਮੁਖ ਹਨ, ਐਸੀਆਂ ਜਿਹੜੀਆਂ ਜੀਵ ਰੂਪ ਇਸਤਰੀਆਂ ਹਨ ਉਹ ਸੰਸਾਰ 'ਤੇ ਜਨਮ ਲੈ ਕੇ ਆਉਂਦੀਆਂ ਹਨ ਔਰ ਮਰ ਕਰਕੇ ਸੰਸਾਰ ਤੋਂ ਵੰਝੋ ਤੁਰ ਜਾਂਦੀਆਂ ਹਨ। ਭਾਵ ਜੰਮਣ ਮਰਨ ਦਾ ਚੱਕਰ ਉਹਨਾਂ ਦੇ ਸਿਰ ਦੇ ਉੱਤੇ ਸਦਾ ਵਾਸਤੇ ਬਣਿਆ ਹੀ ਰਹਿੰਦਾ ਹੈ। ਇਸ ਕਰਕੇ ਉਹ ਡੁੰਮਣੀ ਦੁਖੀ ਦੁਖੀ ਹੋ ਕਰਕੇ ਦੁੱਖਾਂ ਦੇ ਵਿੱਚ ਗ੍ਰਸੇ, ਸੰਸਾਰ ਦੇ ਦੁੱਖਾਂ ਵਿੱਚ ਵੀ, ਨਰਕਾਂ ਦੇ ਦੁੱਖਾਂ ਵਿੱਚ ਵੀ, ਔਰ ਜੰਮਣ ਮਰਨ ਦੇ ਦੁੱਖਾਂ ਦੇ ਵਿੱਚ ਵੀ ਉਹ ਹਮੇਸ਼ਾ ਵਾਸਤੇ ਗ੍ਰਸੇ ਰਹਿਣਾ ਕਰਦੇ ਹਨ।
ਕੀਤੀ ਮਿੱਤਰ ਕਰਿਓ,
ਕੀਤੀ ਮਿੱਤਰ ਕਰਿਓ, ਜਿਨ੍ਹਾਂ ਨੇ ਕਿੰਨੇ ਕੁ ਆਪਣੇ ਮਿੱਤਰ ਬਣਾ ਲਏ ਆ, ਆਪਣੇ ਪਤੀ ਨੂੰ ਤਿਆਗ ਕੇ ਜਿਹੜੀ ਇਸਤਰੀ ਹੋਰਨਾਂ ਨੂੰ ਆਪਣੇ ਮਿੱਤਰ ਆਪਣੇ ਸਾਥੀ ਬਣਾ ਲੈਂਦੀ ਹੈ, ਉਹ ਕਦੇ ਪਤੀ ਦੇ ਮਿਲਾਪ ਦਾ, ਪਤੀ ਦੇ ਆਨੰਦ ਦਾ ਰਸ ਨਹੀਂ ਜੀਵਨ ਦੇ ਅੰਦਰ ਪ੍ਰਾਪਤ ਕਰ ਸਕਦੀ। ਇਸ ਕਰਕੇ ਜਿਨ੍ਹਾਂ ਨੇ ਕਿੰਨੇ ਹੀ ਮਿੱਤਰ ਘਨੇਰੇ ਕਰ ਥੱਕੀ, ਮੇਰਾ ਦੁੱਖ ਕੱਟ ਹੈ ਕੋਏ, ਜਿਨ੍ਹਾਂ ਨੇ ਬਹੁਤੇ ਮਿੱਤਰ ਆਪਣੇ ਬਣਾ ਲਏ ਹੈ, ਜਾਂ ਇਉਂ ਕਹਿ ਲਓ ਕੋਈ ਹੰਨੇ ਦੀ, ਕੋਈ ਬੰਨੇ ਦੀ, ਕੋਈ ਪਹਾੜਾਂ ਵਾਲੇ ਰੰਨੇ ਦੀ, ਜਿਨ੍ਹਾਂ ਨੇ ਲੋਕ ਪ੍ਰਲੋਕ ਦੇ ਮਿੱਤਰ, ਲੋਕ ਪ੍ਰਲੋਕ ਦੇ ਰਾਖੇ, ਲੋਕ ਪ੍ਰਲੋਕ ਵਿੱਚ ਸਹਾਇਤਾ ਕਰਨ ਵਾਲੇ, ਸਤਿਗੁਰਾਂ ਨੂੰ ਛੱਡ ਕੇ, ਸੱਤਾ ਸੱਚਾ ਸਤਿਗੁਰ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ, ਬੰਦਿਆਂ ਦੇ ਮਨਮੁਖਾਂ ਦੇ ਲੜ ਲੱਗੇ ਹੈ, ਜਿਨ੍ਹਾਂ ਨੇ ਆਪਣੇ ਸਤਿਗੁਰੂ ਦਾ ਦਰ ਤਿਆਗ ਕੇ ਦੇਹਧਾਰੀਆਂ ਨੂੰ ਆਪਣੇ ਮਿੱਤਰ ਕਰ ਲਿਆ, ਬਣਾ ਲਿਆ, ਜਾਂ ਹੋਰਾਂ ਦੀ ਉਪਾਸ਼ਨਾ, ਵਾਹਿਗੁਰੂ ਦੀ ਉਪਾਸ਼ਨਾ, ਸਤਿਗੁਰਾਂ ਦੇ ਦਰ ਦਾ ਲੜ ਤਿਆਗ ਕੇ, ਸਤਿਗੁਰਾਂ ਦੇ ਦਰ ਦੀ ਭਗਤੀ ਛੱਡ ਕੇ ਹੋਰਾਂ ਨੂੰ ਮਿੱਤਰ ਬਣਾਉਣਾ ਕੀਤਾ ਹੈ, ਉਹ ਹਮੇਸ਼ਾ ਵਾਸਤੇ ਜੰਮਣ ਔਰ ਮਰਨ ਦੇ ਚੱਕਰ ਵਿੱਚ ਪਏ ਔਰ ਸੰਸਾਰ ਦੇ ਦੁੱਖਾਂ ਦੇ ਵਿੱਚ ਹਮੇਸ਼ਾ ਲਈ ਫਸੇ ਰਹਿੰਦੇ ਹਨ, ਗ੍ਰਸੇ ਰਹਿੰਦੇ ਹਨ। ਜਿਨ੍ਹਾਂ ਨੇ ਆਪਣਾ ਮਿੱਤਰ ਸਤਿਗੁਰਾਂ ਨੂੰ ਨਹੀਂ ਬਣਾਇਆ, ਜਾਂ ਆਪਣਾ ਮਿੱਤਰ ਵਾਹਿਗੁਰੂ ਨੂੰ, ਪਰਮੇਸ਼ਰ ਨੂੰ, ਅਕਾਲ ਪੁਰਖ ਨੂੰ ਨਹੀਂ ਕੀਤਾ, ਉਹਨਾਂ ਨੂੰ ਜੰਮਣ ਮਰਨ ਦਾ ਇਹ ਦੁੱਖ ਉਹਨਾਂ ਦੇ ਜੀਵਨ ਦੇ ਵਿੱਚ ਹਮੇਸ਼ਾ ਬਣਿਆ ਹੀ ਰਹਿੰਦਾ ਹੈ।
ਸਾ ਧਨ ਢੋਈ ਨਾਲ ਹੈ,
ਸਾ ਉਸ ਧਨ ਇਸਤਰੀ ਨੂੰ ਕਿਤੇ ਵੀ ਢੋਈ ਆਸਰਾ ਨਹੀਂ ਮਿਲਦਾ ਹੈ।
ਵਾਢੀ ਕਿਉਂ ਧੀਰੇ ਹੋ,
ਜਿਹੜੀ ਪਤੀ ਤੋਂ ਵਿਛੜ ਚੁੱਕੀ ਆ ਉਹਨੂੰ ਕਿਸੇ ਤਰ੍ਹਾਂ ਕਰਕੇ ਵੀ ਧੀਰਜ ਸ਼ਾਂਤੀ ਨਹੀਂ ਪ੍ਰਾਪਤ ਹੁੰਦੀ। ਛੁੱਟੜ ਇਸਤਰੀ ਨੂੰ ਕਿਤੋਂ ਵੀ ਟਿਕਾ ਨਹੀਂ, ਸ਼ਾਂਤੀ ਨਹੀਂ ਪ੍ਰਾਪਤ ਹੁੰਦੀ। ਇਸੇ ਤਰ੍ਹਾਂ ਜਿਹੜੀ ਜੀਵ ਰੂਪ ਧਨ ਇਸਤਰੀ ਹੈ, ਜਿਹੜੀ ਸਤਿਗੁਰਾਂ ਤੋਂ ਵਿਛੜ ਚੁੱਕੀ ਹੈ, ਉਸ ਨੂੰ ਕਿਤੇ ਵੀ ਢੋਈ ਆਸਰਾ ਨਹੀਂ ਲਹਿ ਮਿਲਦਾ, ਲਹਿ ਨਾਮ ਪ੍ਰਾਪਤ ਨਹੀਂ ਹੁੰਦਾ। ਜਿਨ੍ਹਾਂ ਨੇ ਸਤਿਗੁਰਾਂ ਨੂੰ ਆਪਣਾ ਮਿੱਤਰ ਨਹੀਂ ਬਣਾਇਆ, ਲੋਕ ਪ੍ਰਲੋਕ ਦੇ ਸਾਥੀ ਨਹੀਂ ਬਣਾਇਆ, ਉਹਨਾਂ ਨੂੰ ਕਿਤੇ ਵੀ ਢੋਈ ਆਸਰਾ ਨਹੀਂ ਲਹਿ ਭਾਵ ਮਿਲਦਾ ਪ੍ਰਾਪਤ ਨਹੀਂ ਹੁੰਦਾ ਉਹ ਕਿਤੋਂ ਵੀ ਆਪਣਾ ਦੁੱਖਾਂ ਤੋਂ ਬਚਣ ਦਾ ਆਸਰਾ ਭਾਵ ਉਹ ਸ਼ਰਨ ਲੈ ਨਹੀਂ ਸਕਦੇ ਗੁਰੂ ਦੀ ਸ਼ਰਨ ਦਾ ਵਾਹਿਗੁਰੂ ਦੀ ਸ਼ਰਨ ਦਾ ਕਿਤਨਾ ਵੱਡਾ ਫਲ ਹੈ ਕਲਗੀਧਰ ਪਾਤਸ਼ਾਹ ਜੀ ਦਾ ਫੁਰਮਾਨ ਹੈ ਜਿੱਤੇ ਸ਼ਰਨ ਆਏ ਹੈ ਤਿੱਤੇ ਰਾਖ ਲਏ ਹੈ ਬਿਨਾਂ ਸ਼ਰਨ ਤਾਕੀ ਨਹੀਂ ਔਰ ਓਟੰਗ ਬਚੇਗਾ ਨਾ ਕੋਈ ਕਰੇ ਕਾਲ ਚੋਟੰਗ ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਗਏ ਉਹਨਾਂ ਨੂੰ ਲੋਕ ਪ੍ਰਲੋਕ ਦੇ ਵਿੱਚ ਢੋਹੀ ਆਸਰਾ ਮਿਲ ਗਿਆ ਜਿਨ੍ਹਾਂ ਨੇ ਸਤਿਗੁਰੂ ਦੀ ਸ਼ਰਨ ਨਹੀਂ ਲਈ ਜਿਨ੍ਹਾਂ ਜੀਵ ਰੂਪ ਇਸਤਰੀਆਂ ਨੇ ਸਤਿਗੁਰੂ ਦੇ ਦਰ ਦਾ ਆਸਰਾ ਨਹੀਂ ਲਿਆ ਉਹਨਾਂ ਦੇ ਮਨ ਨੂੰ ਕਦੇ ਵਾਸਤੇ ਵੀ ਧੀਰਜ ਟਕਾ ਸ਼ਾਂਤੀ ਆਦਿਕ ਇਹ ਗੁਣ ਇਹ ਮਹਾਨ ਬਖਸ਼ਿਸ਼ਾਂ ਪ੍ਰਾਪਤ ਨਹੀਂ ਹੋ ਸਕਦੀਆਂ ਉਹਨਾਂ ਦਾ ਮਨ ਹਮੇਸ਼ਾ ਵਾਸਤੇ ਭਟਕਦਾ ਰਹਿੰਦਾ ਹੈ
ਮੈਡਾ ਮਨ ਰੱਤਾ
ਮੈਡਾ ਮਨ ਰੱਤਾ ਜਿਨ੍ਹਾਂ ਦਾ ਮਨ ਆਪਣੇ ਵਾਹਿਗੁਰੂ ਪਰਮੇਸ਼ਰ ਦੇ ਨਾਲ ਰੰਗਿਆ ਗਿਆ ਜਿਨ੍ਹਾਂ ਦੇ ਮਨ ਦੇ ਉੱਤੇ ਮੇਰੇ ਵਾਹਿਗੁਰੂ ਦੇ ਨਾਮ ਦਾ ਰੰਗ ਚੜ ਗਿਆ ਹੈ
ਆਪਣੇ ਪਿਰ ਨਾਲ
ਉਹ ਹਮੇਸ਼ਾ ਆਪਣੇ ਪਿਆਰੇ ਪਤੀ ਦੇ ਨਾਲ ਸਦਾ ਅੰਗ ਸੰਗੇ ਅਭੰਗੰਗ ਬੇਪੂਤੇ ਵਾਹਿਗੁਰੂ ਉਹਨਾਂ ਨੂੰ ਪਿਆਰਾ ਪਤੀ ਜਿਹੜਾ ਵਾਹਿਗੁਰੂ ਹੈ ਨਾ ਉਹਨਾਂ ਨੂੰ ਆਪਣੇ ਨਾਲ ਨਾਲ ਰੱਖਦਾ ਹੈ ਸਦਾ ਅੰਗ ਸੰਗੇ ਅਭੰਗੰਗ ਬੇਪੂਤੇ ਉਹਨਾਂ ਦੇ ਅੰਗ ਸੰਗ ਰਹਿੰਦਾ ਉਹਨਾਂ ਤੋਂ ਕਦੇ ਦੂਰ ਨਹੀਂ ਜਾਂਦਾ ਹੈ ਪਾਛੇ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ ਐਸੀਆਂ ਬਖਸ਼ਿਸ਼ਾਂ ਉਹਨਾਂ ਨੂੰ ਪ੍ਰਾਪਤ ਹੋ ਜਾਂਦੀਆਂ ਹਨ ਜਿਨ੍ਹਾਂ ਦਾ ਮਨ ਆਪਣੇ ਪਿਆਰੇ ਵਾਹਿਗੁਰੂ ਦੇ ਨਾਮ ਵਿੱਚ ਰੰਗਿਆ ਗਿਆ ਹੈ ਉਹ ਆਪਣੇ ਪਿਆਰੇ ਦੇ ਨਾਲ ਨਾਲ ਰਹਿੰਦੇ ਹੈ ਆਪਣੇ ਵਾਹਿਗੁਰੂ ਤੋਂ ਉਹਨਾਂ ਦਾ ਕਦੇ ਵਿਛੋੜਾ ਨਹੀਂ ਹੁੰਦਾ ਜਿਨ੍ਹਾਂ ਜਗਿਆਸੂ ਰੂਪ ਸਖੀਆਂ ਦਾ ਮਨ ਵਾਹਿਗੁਰੂ ਦੇ ਨਾਮ ਵਿੱਚ ਰੰਗਿਆ ਗਿਆ ਉਹ ਆਪਣੇ ਪਿਆਰੇ ਵਾਹਿਗੁਰੂ ਦੇ ਨਾਲ ਹਮੇਸ਼ਾ ਤਦ ਰੂਪਤਾ ਦੇ ਵਿੱਚ ਉਸ ਦੇ ਸਦਾ ਹੀ ਨਾਲ ਨਾਲ ਰਹਿੰਦੇ ਹਨ ਉਹਨਾਂ ਨੂੰ ਕਦੇ ਵਿਛੋੜੇ ਦਾ ਦੁੱਖ ਨਹੀਂ ਹੈ
ਹਉ ਘੋਲ ਘੁਮਾਈ ਖੰਨੀਐ ਕੀਤੀ
ਹਉ ਘੋਲ ਘੁਮਾਈ ਖੰਨੀਐ ਕੀਤੀ ਹਉ ਅਸੀਂ ਜਿਹੜੇ ਆਪਣੇ ਵਾਹਿਗੁਰੂ ਦੇ ਨਾਲ ਨਾਲ ਹਨ ਉਹਨਾਂ ਨੇ ਘੋਲ ਸਰੀਰ ਕਰਕੇ ਘੁਮਾਈ ਮਨ ਕਰਕੇ ਆਪਣੇ ਸਤਿਗੁਰਾਂ ਤੋਂ ਜਾਂ ਕਹਿ ਲਓ ਮਨ ਅਤੇ ਬਾਣੀ ਕਰਕੇ ਜਾਂ ਸਰੀਰ ਅਤੇ ਮਨ ਕਰਕੇ ਵਾਰ ਵਾਰ ਉਹਨਾਂ ਨੇ ਕੁਰਬਾਨ ਜਾਣਾ ਕੀਤਾ ਹੈ ਖੰਨੀਆਂ ਕੀਤੀ ਇਉਂ ਵੀ ਜਿਹੜੇ ਸਤਿਗੁਰੂ ਦੀ ਜਿਸ ਵਾਹਿਗੁਰੂ ਦੀ ਐਸੀ ਕਿਰਪਾ ਜਿਹੜਾ ਆਪਣੜੇ ਪਿਰ ਨਾਲ ਜਿਹੜਾ ਪਿਆਰਾ ਆਪਣੇ ਨਾਲ ਸਦਾ ਹੀ ਰੱਖਦਾ ਹੈ ਮੇਲ ਕੇ ਕਦੇ ਇੱਕ ਸਕਿੰਟ ਦਾ ਵਿਛੋੜਾ ਵੀ ਨਹੀਂ ਆਪਣੇ ਸੇਵਕਾਂ ਨੂੰ ਜਿਹਦਾ ਨਹੀਂ ਹੋਇਆ ਕਰਦਾ ਜਿਹੜੇ ਵਾਹਿਗੁਰੂ ਤੋਂ ਦੂਰ ਨਹੀਂ ਹੁੰਦੇ ਉਹਨਾਂ ਦੀ ਅਵਸਥਾ ਕੀਤੀ ਹੈ ਉਹਨਾਂ ਦੀ ਅਵਸਥਾ ਕਿਹੋ ਜਿਹੀ ਹੈ ਉਹ ਸਰੀਰ ਕਰਕੇ ਵੀ ਕੁਰਬਾਨ ਜਾਂਦੇ ਹੈ ਮਨ ਕਰਕੇ ਵੀ ਕੁਰਬਾਨ ਜਾਂਦੇ ਹੈ ਔਰ ਉਹਨਾਂ ਨੇ ਖੰਨੀਆਂ ਕੀਤੀ ਆਪਣੇ ਮਨ ਨੂੰ ਜਾਂ ਆਪਣੇ ਮਨ ਦੀ ਹਉਮੈ ਨੂੰ ਜਾਂ ਸ਼ੁਭ ਗੁਣਾਂ ਦੀ ਵੀ ਹਉਮੈ ਨੂੰ ਖੰਨੀਆਂ ਨਾਮ ਟੁਕੜੇ ਟੁਕੜੇ ਕਰ ਦਿੱਤਾ ਹੈ ਆਪਣੇ ਪਿਆਰੇ ਦੇ ਉੱਤੋਂ ਦੀ ਹਉ ਘੋਲ ਘੁਮਾਈ ਖੰਨੀਆਂ ਕੀਤੀ ਉਹਨਾਂ ਉੱਤੇ ਐਸੀ ਕਿਰਪਾ ਹੈ ਉਹ ਆਪਣੇ ਪਿਆਰੇ ਦੇ ਉੱਤੋਂ ਦੀ ਸਰੀਰ ਦੇ ਵੀ ਟੁਕੜੇ ਟੁਕੜੇ ਕਰਕੇ ਤਨ ਦੇ ਵੀ ਟੁਕੜੇ ਟੁਕੜੇ ਕਰਕੇ ਕੁਰਬਾਨ ਕਰ ਦਿੰਦੇ ਹਨ ਧੰਨ ਭਾਈ ਮਨੀ ਸਿੰਘ ਸਾਹਿਬ ਜੀ ਦੇਹੀ ਕਿਸਕੀ ਵਾਪਰੀ ਸਿੱਖੀ ਜੇ ਸਾਬਤ ਹੋਏ ਦੇਹ ਤੋਂ ਆਵਣ ਜਾਣ ਹੈ ਸਿੱਖੀ ਲੱਭੈ ਕਬ ਕੋਏ ਐਸੀ ਅਵਸਥਾ ਉਹਨਾਂ ਦੀ ਹੁੰਦੀ ਹੈ ਪ੍ਰਤੱਖ ਰੂਪ ਦੇ ਵਿੱਚ ਵੀ ਔਰ ਮਨ ਕਰਕੇ ਵੀ ਉਹਨਾਂ ਨੇ ਆਪਣੀ ਹਉਮੈ ਨੂੰ ਟੁਕੜੇ ਟੁਕੜੇ ਕਰ ਦਿੱਤਾ ਹੈ ਔਰ ਤਨ ਦੇ ਜਿਹੜੇ ਸ਼ੁਭ ਗੁਣਾਂ ਦੀ ਅੰਦਰ ਹੰਗਤਾ ਪੈਦਾ ਹੋਣੀ ਹੈ ਉਸ ਨੂੰ ਵੀ ਟੁਕੜੇ ਟੁਕੜੇ ਕਰਕੇ ਕੁਰਬਾਨ ਕਰ ਦਿੱਤਾ ਇਸ ਕਰਕੇ ਉਹ ਭਾਈ ਮਨ ਕਰਕੇ ਤਨ ਕਰਕੇ ਵੀ ਆਪਣੇ ਸਤਿਗੁਰੂ ਤੋਂ ਕੁਰਬਾਨ ਜਾਂਦੇ ਹੈ ਔਰ ਉਹਨਾਂ ਨੇ ਹਉਮੈ ਨੂੰ ਵੀ ਮੇਟ ਲਿਆ ਹੈ, ਟੁਕੜੇ ਟੁਕੜੇ ਕਰਕੇ ਕੁਰਬਾਨ ਕਰ ਦਿੱਤਾ ਹੈ। ਕਿਉਂ ਕੀਤਾ ਹੈ? ਉਹ ਬੇਨਤੀ ਕਰਦੇ ਹਨ,
ਇੱਕ ਭੋਰੀ ਨਦਰ ਨਿਹਾਲ,
ਹੇ ਵਾਹਿਗੁਰੂ ਪਰਮੇਸ਼ਰ, ਮੈਂ ਮਨ ਕਰਕੇ ਵੀ ਤਨ ਕਰਕੇ ਵੀ ਔਰ ਆਪਣੀ ਹੰਗਤਾਂ ਨੂੰ ਵੀ ਖੰਨੀਆਂ ਟੁਕੜੇ ਟੁਕੜੇ ਕਰਕੇ ਕੁਰਬਾਨ ਕਰਦਾ ਹਾਂ ਕਿ ਮੈਨੂੰ ਇੱਕ ਭੋਰੀ ਨਦਰ ਨਿਹਾਲ, ਭੋਰਾ ਕਿ ਜਿੰਨਾ, ਇੱਕ ਦਾ ਅਰਥ ਹੈ ਇੱਕ, ਇੱਕ ਭੋਰਾ ਜਿੰਨਾ, ਥੋੜ੍ਹੇ ਜੇ ਜਿੰਨਾ ਵੀ ਮੇਰੇ ਉੱਤੇ ਆਪਣੀ ਕਿਰਪਾ ਦੀ ਨਦਰ ਦ੍ਰਿਸ਼ਟੀ ਪਾ ਕੇ ਮੈਨੂੰ ਮਹਾਰਾਜ ਨਿਹਾਲ ਆਨੰਦਿਤ ਕਰ ਦਿਓ, ਇਹ ਮੇਰੇ 'ਤੇ ਕਿਰਪਾ ਕਰ ਦਿਓ। ਹੇ ਸੱਚੇ ਪਾਤਸ਼ਾਹ, ਮੈਂ ਮਨ ਤਨ ਕਰਕੇ ਆਪਣੇ ਸ਼ੁਭ ਗੁਣਾਂ ਨੂੰ ਵੀ ਆਪ ਜੀ ਤੋਂ ਟੁਕੜੇ ਟੁਕੜੇ ਕਰਕੇ ਕੁਰਬਾਨ ਕਰਦਾ ਹਾਂ ਕਿ ਮੈਨੂੰ ਭੋਰਾ ਜਿੰਨਾ ਵੀ ਆਪ ਕਿਰਪਾ ਕਰਕੇ ਆਪਣੇ ਦਰਸ਼ਨਾਂ ਦਾ ਆਨੰਦ ਬਖਸ਼ ਦਿਓ। ਨਿਹਾਲ ਨਾਮ ਦੇਖਣ ਦਾ ਹੁੰਦਾ ਭਾਵ, ਮੇਰੇ 'ਤੇ ਕਿਰਪਾ ਦੀ ਦ੍ਰਿਸ਼ਟੀ ਪਾ ਕੇ ਮੇਰੇ ਦੁੱਖਾਂ ਨੂੰ ਆਪ ਕਰਕੇ ਦੂਰ ਕਰ ਦਿਓ, ਨਿਵਿਰਤ ਕਰ ਦਿਓ। ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਵਧਾਰਿਓ, ਜਿਨ੍ਹਾਂ ਦਾਸਾਂ 'ਤੇ ਕਿਰਪਾ ਦੀ ਦ੍ਰਿਸ਼ਟੀ ਮੇਰੇ ਸਤਿਗੁਰੂ ਕਰ ਦਿੰਦੇ ਹੈ ਉਹਨਾਂ ਦੇ ਸਾਰੇ ਦੁੱਖ ਦੂਰ ਕਰ ਦਿੰਦੇ ਹੈ। ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ, ਇਹ ਕਿਰਪਾ ਦੀ ਨਦਰ ਦੀ ਕਰਾਮਾਤ ਹੈ। ਜਿਨ੍ਹਾਂ ਦੇ ਉੱਤੇ ਕਿਰਪਾ ਦੀ ਨਦਰ ਪੈ ਗਈ ਨਾ ਉਹਨਾਂ ਨੂੰ ਨਿਹਾਲ, ਹਾਲ ਨਾਮ ਦੁੱਖਾਂ ਦਾ ਹੈ, ਦੁੱਖਾਂ ਤੋਂ ਨੇ ਨਾਮ ਰਹਿਤ ਕਰ ਦਿੱਤਾ ਹੈ। ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ, ਉਹਨਾਂ ਦਾ ਤਨ ਵੀ ਉਹਨਾਂ ਦਾ ਮਨ ਵੀ ਦੁੱਖਾਂ ਤੋਂ ਰਹਿਤ ਹੋ ਗਿਆ ਜਿਨ੍ਹਾਂ ਨੇ ਆਪਣੇ ਸਤਿਗੁਰੂ ਦੇ ਦਰਸ਼ਨ ਕਰ ਲਏ ਹਨ। ਇਸ ਕਰਕੇ ਮਹਾਰਾਜ, ਇੱਕ ਭੋਰਾ ਜਿੰਨੀ, ਥੋੜ੍ਹੀ ਜਿੰਨੀ ਕਿਰਪਾ ਦੀ ਦ੍ਰਿਸ਼ਟੀ ਮੇਰੇ ਉੱਤੇ ਵੀ ਪਾ ਦਿਓ। ਔਰ ਭੋਰੀ ਦਾ ਅਰਥ ਹੈ ਭੋਲਾਪੁਣਾ, ਕਿ ਮਹਾਰਾਜ ਸਾਨੂੰ ਦੁਨੀਆਂ ਦੀਆਂ ਕੋਈ ਚਤਰਾਈਆਂ, ਕੋਈ ਸਿਆਣਪਾਂ, ਇਹਨਾਂ ਦੇ ਉੱਤੇ ਕੋਈ ਮਾਣ ਨਹੀਂ, ਸਾਡੀ ਬਿਰਤੀ ਜਿਹੜੀ ਹੈ ਭੋਲੀ ਹੈ, ਚਤਰਾਈ ਨਾ ਚਤੁਰ ਭੁਜ ਪਾਈ ਹੈ, ਭੋਲੇ ਭਾਏ ਮਿਲੇ ਰਗ ਰਾਇਆ। ਭੋਲਾ ਭਾਵ ਕੀ ਹੈ? ਹਿਰਦਾ ਸ਼ੁੱਧ ਨਿਸਕਪਟ। ਜਿੰਨਾ ਚਿਰ ਮਨ ਦੇ ਵਿੱਚ ਚਤਰਾਈਆਂ, ਇਹ ਮਨ ਚੰਚਲਾ, ਚਤਰਾਈ ਕਿਨੇ ਨਾ ਪਾਇਆ ਤਾਂ ਕਦੇ ਵਾਸਤੇ ਵੀ ਐਸੀ ਬੁੱਧੀ ਹੋਣ ਕਰਕੇ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋਇਆ ਕਰਦੀ। ਇਸ ਕਰਕੇ ਮਹਾਰਾਜ ਸਾਡੀ ਇਹ ਭੋਲੀ ਬਿਰਤੀ ਹੈ, ਜਿੰਨਾ ਚਿਰ ਤੁਸੀਂ ਇਸ ਉੱਤੇ ਕਿਰਪਾ ਦੀ ਨਜ਼ਰ ਨਹੀਂ ਪਾਉਂਦੇ ਉਹਨਾਂ ਚਿਰ ਇਸ ਨੂੰ ਨਿਹਾਲ, ਸ਼ਾਂਤੀ, ਟਿਕਾ, ਆਨੰਦ ਨਹੀਂ ਪ੍ਰਾਪਤ ਹੋ ਸਕਦਾ। ਇਸ ਕਰਕੇ ਮਹਾਰਾਜ ਸ਼ੁਭ ਗੁਣਾਂ ਵੱਲੋਂ ਵੀ ਭੋਲੇ ਹਾਂ, ਸ਼ੁਭ ਗੁਣਾਂ ਦੀ ਵੀ ਸਾਨੂੰ ਕੋਈ ਗਿਆਤ ਨਹੀਂ ਹੈ। ਇਸ ਕਰਕੇ ਅਸੀਂ ਤੁਹਾਡੇ ਦਰ ਦੇ ਸੇਵਕ ਹਾਂ, ਕਿਰਪਾ ਕਰਕੇ ਥੋੜ੍ਹੀ ਜਿਹੀ ਕਿਰਪਾ ਦੀ ਦ੍ਰਿਸ਼ਟੀ ਪਾ ਕੇ ਸਾਨੂੰ ਵੀ ਸੰਸਾਰਕ ਦੁੱਖਾਂ ਤੋਂ ਵੀ ਔਰ ਔਗਣਾਂ ਦੇ ਵੀ ਵੱਡੇ ਦੁੱਖ ਹੈ ਇਹਨਾਂ ਦੀ ਵੀ ਸਾਡੇ 'ਤੇ ਕਿਰਪਾ ਕਰਕੇ ਨਿਵਿਰਤੀ ਕਰ ਦਿਓ। ਇਉਂ ਭਾਈ, ਜਿਨ੍ਹਾਂ ਉੱਤੇ ਮੇਰਾ ਸਤਿਗੁਰੂ ਇੱਕ ਥੋੜ੍ਹੀ ਜਿਹੀ ਕਿਰਪਾ ਦੀ ਦ੍ਰਿਸ਼ਟੀ ਪਾ ਦਿੰਦਾ ਨਾ, ਉਹ ਨਦਰੀ ਨਦਰ ਨਿਹਾਲ ਹੋ ਜਾਂਦੇ ਹਨ। ਨਾਨਕ ਨਦਰੀ ਨਦਰ ਨਿਹਾਲ, ਔਰ ਉਹ ਫਿਰ ਉਸ ਕਿਰਪਾ ਦੀ ਬਖਸ਼ਿਸ਼ ਵਜੋਂ ਇੰਨਾ ਉਹਨਾਂ ਦੇ ਹਿਰਦੇ ਵਿੱਚ ਆਨੰਦ ਹੁੰਦਾ, ਉਹ ਆਪਣੀ ਹਉਮੈ ਨੂੰ ਵੀ ਟੁਕੜੇ ਟੁਕੜੇ ਕਰਕੇ ਆਪਣੇ ਪਿਆਰੇ ਦੇ ਉੱਤੋਂ ਦੀ ਕੁਰਬਾਨ ਕਰ ਦਿੰਦੇ ਹੈ, ਤਨ ਕਰਕੇ ਵੀ ਮਨ ਕਰਕੇ ਵੀ ਆਪਣੇ ਵਾਹਿਗੁਰੂ ਤੋਂ ਹਮੇਸ਼ਾ ਕੁਰਬਾਨ ਅਤੇ ਬਲਿਹਾਰ ਜਾਂਦੇ
ਹੈ।
ਵਿਸਰਾਮ ਦੇ ਕੇ ਫਰਮਾਉਂਦੇ ਹਨ ਹਜ਼ੂਰ,
ਬੇਈੜਾ ਡੋਹਾਗਣੀ।
ਸਾਧ ਸੰਗਤ ਜੀ, ਜਿਹੜੀ ਇਸਤਰੀ ਪੇਕੇ ਘਰ ਦੇ ਵਿੱਚ ਹੀ ਹਮੇਸ਼ਾ ਵਾਸਤੇ ਰਹਿੰਦੀ ਹੈ ਔਰ ਪਤੀ ਤੋਂ ਵਿਛੜ ਚੁੱਕੀ ਹੈ, ਪਤੀ ਤੋਂ ਦੂਰ ਹੋ ਚੁੱਕੀ ਹੈ, ਜਿਸ ਨੂੰ ਛੁੱਟੜ ਕਿਹਾ ਜਾਂਦਾ ਹੈ।
ਸਾਹੁਰ ਉਡਾ ਕਿਉਂ ਜਾਓ,
ਉਹ ਸਹੁਰੇ ਘਰ ਦੇ ਵਿੱਚ ਕਿਵੇਂ ਜਾ ਕੇ ਰਹਿ ਕੇ ਪਤੀ ਦੇ ਮਲਾਪ ਦਾ ਸੁੱਖ ਪ੍ਰਾਪਤ ਕਰ ਸਕਦੀ ਹੈ, ਨਹੀਂ ਕਰ ਸਕਦੀ। ਇਸੇ ਤਰ੍ਹਾਂ ਪੇਈੜ ਹੈ, ਪੇਕਾ ਘਰ ਹੈ ਇਹ ਲੋਕ। ਇਸ ਲੋਕ ਵਿੱਚ ਭਾਵ ਇਸ ਲੋਕ ਦੇ ਅੰਦਰ ਜਿਹੜੇ ਆਪਣੇ ਸਤਿਗੁਰਾਂ ਤੋਂ ਦੂਰ ਹੋ ਗਏ ਹੈ, ਗੁਰੂ ਤੋਂ ਬੇਮੁਖ ਹੋ ਗਏ ਹੈ, ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ, ਉਹਨਾਂ ਨੂੰ ਸਹੁਰੇ ਘਰ ਦੇ ਵਿੱਚ ਸੱਚਖੰਡ ਦੇ ਵਿੱਚ ਜੋ ਸਹੁਰਾ ਘਰ ਪ੍ਰਲੋਕ ਹੈ, ਪ੍ਰਲੋਕ ਦੇ ਅੰਦਰ ਜੋ ਪਤੀ ਵਾਹਿਗੁਰੂ ਦਾ ਘਰ ਸੱਚਖੰਡ ਹੈ, ਉਹ ਕਿਵੇਂ ਉੱਥੇ ਜਾ ਸਕਦੇ ਆ? ਕਦੇ ਵੀ ਨਹੀਂ ਉੱਥੇ ਜਾ ਸਕਦੇ, ਉੱਥੇ ਉਹਨਾਂ ਨੂੰ ਕਦੇ ਥਾਂ ਨਹੀਂ ਪ੍ਰਾਪਤ ਹੁੰਦੀ। ਇਸ ਕਰਕੇ ਜਿਹੜੇ ਆਪਣੇ ਸਤਿਗੁਰਾਂ ਤੋਂ ਵਿਛੜ ਗਏ ਹੈ, ਦੂਰ ਹੋ ਗਏ ਹੈ, ਮਨਮੁਖਤਾ ਦੇ ਆਸਰਤ ਹੋ ਕਰਕੇ ਆਪਣੇ ਪਿਆਰੇ ਤੋਂ ਵਿਛੜ ਚੁੱਕੇ ਹਨ, ਉਹ ਆਪਣੇ ਸਤਿਗੁਰੂ ਦੇ ਦਰ, ਸਹੁਰਾ ਪ੍ਰਲੋਕ ਰੂਪ ਘਰ, ਸੱਚਖੰਡ ਰੂਪ ਦਰ 'ਤੇ ਉਹ ਕਦੇ ਵੀ ਨਹੀਂ ਜਾ ਸਕਦੇ। ਭਾਵ ਉੱਥੇ ਉਹਨਾਂ ਨੂੰ ਉਹ ਟਿਕਾਣਾ ਵਾਹਿਗੁਰੂ ਦੇ ਚਰਨਾਂ ਵਿੱਚ ਨਹੀਂ ਪ੍ਰਾਪਤ ਹੋ ਸਕਦਾ।
ਮੈਂ ਗੱਲ ਔਗੁਣ ਮੁਠੜੀ,
ਔਰ ਉਹ ਪਤੀ ਤੋਂ ਦੂਰ ਕਿਉਂ ਹੋਈ ਹੈ ਛੁੱਟੜ ਇਸਤਰੀ? ਕਹਿੰਦੇ ਮੈਂ ਗੱਲ ਔਗੁਣ ਮੁਠੜੀ, ਉਹਦੇ ਗਲ ਵਿੱਚ ਜਿਹੜਾ ਮੈਂ ਦਾ ਹਉਮੈ ਹੰਗਤਾ ਦਾ ਇਹ ਸਭ ਤੋਂ ਵੱਡਾ ਔਗੁਣ ਬਣਿਆ ਪਿਆ ਹੋਇਆ ਹੈ ਗਲ ਦੇ ਅੰਦਰ, ਔਰ ਉਹ ਇਹਨਾਂ ਔਗਣਾਂ ਕਰਕੇ ਮੁੱਠੜੀ ਲੁੱਟੀ ਗਈ ਹੈ। ਇਸੇ ਤਰ੍ਹਾਂ ਜਿਨ੍ਹਾਂ ਦੇ ਗਲ ਦੇ ਵਿੱਚ ਔਗਣਾਂ ਦੇ ਸੰਗਲ ਪਏ ਹੋਏ ਹੈ, ਗਲ ਸੰਗਲ ਘੱਤ ਚਲਾਇਆ, ਜਿਨ੍ਹਾਂ ਨੇ ਸਤਿਗੁਰੂ ਦੀ ਹਜ਼ੂਰੀ ਵਿੱਚ ਆ ਕੇ ਔਗਣਾਂ ਦਾ ਤਿਆਗ ਨਹੀਂ ਕੀਤਾ, ਸ਼ੁਭ ਗੁਣਾਂ ਨੂੰ ਧਾਰਨ ਨਹੀਂ ਕੀਤਾ, ਇਉਂ ਮੈਂ ਦਾ ਗਲ ਦੇ ਵਿੱਚ ਜਿਨ੍ਹਾਂ ਦੇ ਔਗਣਾਂ ਦਾ ਸੰਗਲ ਪਿਆ ਹੋਇਆ ਹੈ, ਉਹਨਾਂ ਦੇ ਸ਼ੁਭ ਗੁਣ ਲੁੱਟੇ ਗਏ ਹੈ। ਇਸੇ ਤਰ੍ਹਾਂ ਮੈਂ ਹਉਮੈ ਹੰਗਤਾ ਦੇ ਸਹਿਤ ਹੋਣ ਕਰਕੇ, ਸ਼ੁਭ ਗੁਣਾਂ ਤੋਂ ਹੀਣੀ ਹੋਣ ਕਰਕੇ, ਹੰਕਾਰ ਦੇ ਸਹਿਤ ਹੋਣ ਕਰਕੇ, ਉਹ ਪਤੀ ਦੇ ਮਲਾਪ ਤੋਂ ਜਾਂ ਵਾਹਿਗੁਰੂ ਜਾਂ ਪ੍ਰਤੱਖ ਰੂਪ ਪਤੀ ਦੇ ਮਲਾਪ ਦੇ ਆਨੰਦ ਵੱਲੋਂ ਉਹ ਲੁੱਟੇ ਗਏ ਹੈ, ਉਹ ਲੁੱਟੀਆਂ ਗਈਆਂ ਜੀਵ ਰੂਪ ਇਸਤਰੀਆਂ। ਇਸੇ ਤਰ੍ਹਾਂ ਪ੍ਰਤੱਖ ਵੀ ਉਹ ਔਗਣਾਂ ਕਰਕੇ ਲੁੱਟੇ ਗਏ ਹਨ।
ਬਿਨ ਪਿਰ ਝੂਰਮ ਰਾਓ,
ਔਰ ਪਤੀ ਦੇ ਮਲਾਪ ਤੋਂ ਬਿਨਾਂ ਜਿਹੜੀ ਜੀਵ ਰੂਪ ਇਸਤਰੀ ਹੈ ਉਹ ਝੁਰ ਝੁਰ ਕੇ ਮਰਦੀ ਹੈ। ਇਸੇ ਤਰ੍ਹਾਂ ਵਾਹਿਗੁਰੂ ਰੂਪ ਪਤੀ ਤੋਂ ਬਿਨਾਂ ਇਹ ਜੀਵ ਜਿਹੜੇ ਹੈ ਝੁਰ ਝੁਰ ਕੇ ਵਾਰ ਵਾਰ ਜੰਮਦੇ ਅਤੇ ਮਰਦੇ ਹਨ, ਔਰ ਉਹਨਾਂ ਦੇ ਸ਼ੁਭ ਗੁਣ ਲੁੱਟੇ ਗਏ ਹੈ। ਮੈਂ ਨੇ ਉਹਨਾਂ ਦੇ ਸ਼ੁਭ ਗੁਣ, ਹਉਮੈ ਨੇ ਉਹਨਾਂ ਦੇ ਸ਼ੁਭ ਗੁਣ ਉਹਨਾਂ ਨੂੰ ਲੁੱਟ ਲਿਆ, ਅਤੇ ਔਗੁਣ ਉਹਨਾਂ ਦੇ ਗਲ ਵਿੱਚ ਪਏ ਹੋਏ ਹਨ, ਅਤੇ ਹਮੇਸ਼ਾ ਝੁਰ ਝੁਰ ਕੇ ਉਹ ਮਰਦੇ ਹੈ। ਝੋਰਿਆਂ ਦੇ ਵਿੱਚ ਹੀ ਰਹਿ ਕੇ ਮਰਨਾ ਹੁੰਦਾ ਹੈ।
ਪੇਈੜੈ ਪਿਰ ਸੰਮਲਾ,
ਜਿਹੜੀ ਜੀਵ ਰੂਪ ਜਿਹੜੀ ਇਸਤਰੀ ਆਪਣੇ ਪੇਕੇ ਘਰ ਵਿੱਚ ਵੀ ਆਪਣੇ ਪਤੀ ਨੂੰ ਸੰਮਲਾ ਯਾਦ ਰੱਖਦੀ ਹੈ।
ਸਾਹੁਰੜੈ ਘਰ ਵਾਸ,
ਦ੍ਰਿਸ਼ਟਾਂਤ ਦੇ ਰਹੇ ਹੈ, ਜਿਹੜੀ ਪੇਕੇ ਘਰ ਵਿੱਚ ਜਾ ਕੇ ਵੀ ਆਪਣੇ ਪਤੀ ਨੂੰ ਨਹੀਂ ਨਾ ਭੁੱਲਦੀ, ਯਾਦ ਰੱਖਦੀ ਹੈ, ਸਹੁਰੇ ਘਰ ਵਿੱਚ ਵੀ ਉਸ ਨੂੰ ਨਿਵਾਸ ਹਮੇਸ਼ਾ ਵਾਸਤੇ ਪ੍ਰਾਪਤ ਹੁੰਦਾ ਹੈ। ਪਤੀ ਦੇ ਘਰ ਵਿੱਚ ਵੀ ਉਹਦਾ ਵਾਸ ਨਿਵਾਸ ਬਣਿਆ ਰਹਿੰਦਾ। ਜਿਹੜੀ ਆਪਣੇ ਪੇਕੇ ਘਰ ਜਾ ਕੇ ਪਤੀ ਨੂੰ ਭੁੱਲ ਜਾਂਦੀ ਹੈ, ਜਿਹੜੀ ਇਸਤਰੀ, ਉਸ ਨੂੰ ਸਹੁਰੇ ਘਰ ਵਿੱਚ ਵੀ ਨਿਵਾਸ ਨਹੀਂ ਪ੍ਰਾਪਤ ਹੁੰਦਾ। ਇਸੇ ਤਰ੍ਹਾਂ ਪੇਈੜੈ ਪਿਰ ਸੰਮਲਾ, ਐਸ ਪੇਈੜੈ ਪੇਕਾ ਘਰ ਹੈ ਆਹ ਲੋਕ, ਜਿਨ੍ਹਾਂ ਨੇ ਇਸ ਲੋਕ ਵਿੱਚ ਆਪਣੇ ਪਿਆਰੇ ਸਤਿਗੁਰਾਂ ਵੱਲੋਂ ਦਿੱਤੇ ਨਾਮ ਦੇ ਉਪਦੇਸ਼ ਨੂੰ ਸਵਾਸ ਸਵਾਸ ਚੇਤੇ ਕੀਤਾ, ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ, ਜਿਨ੍ਹਾਂ ਨੇ ਇਸ ਤਰ੍ਹਾਂ ਆਪਣੇ ਪਿਆਰੇ ਵਾਹਿਗੁਰੂ ਨੂੰ ਸੰਮਲਾ ਚੇਤੇ ਕੀਤਾ, ਯਾਦ ਕੀਤਾ ਹੈ।
ਸੁੱਖ ਸੰਬੰਧ ਸੁਹਾਗਣੀ,
ਸਹੁਰੜੇ ਘਰ ਵਾਸ, ਉਹਨਾਂ ਨੂੰ ਪ੍ਰਲੋਕ ਦੇ ਵਿੱਚ ਸਹੁਰੇ ਘਰ ਦੇ ਵਿੱਚ ਸੱਚਖੰਡ ਦੇ ਵਿੱਚ ਵੀ ਉਹਨਾਂ ਨੂੰ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵਾਸਾ ਇਹ ਨਿਵਾਸ ਹਮੇਸ਼ਾ ਹਮੇਸ਼ਾ ਦਾ ਪ੍ਰਾਪਤ ਹੁੰਦਾ ਹੈ। ਔਰ ਸੁੱਖ ਸੰਬੰਧ ਸੁਹਾਗਣੀ, ਉਹ ਸੁੱਖਾਂ ਦੇ ਸੰਬੰਧ ਸਹਿਤ ਸਮੇਤ ਸੁਹਾਗਣੀ ਪਤੀ ਨੂੰ ਪ੍ਰਾਪਤ ਕਰ ਚੁੱਕੀ ਜਿਹੜੀ ਇਸਤਰੀ ਆ ਉਸ ਨੂੰ ਸੁਹਾਗਣੀ ਕਿਹਾ ਹੈ। ਇਸੇ ਤਰ੍ਹਾਂ ਉਹ ਜਗਿਆਸੂ ਰੂਪ ਸਖੀਆਂ ਸੁੱਖ ਦੇ ਸਹਿਤ ਵਸਦੀਆਂ ਹਨ।
ਫਿਰ ਪਾਇਆ ਗੁਣ ਤਾਸ,
ਉਹਨਾਂ ਨੇ ਗੁਣਾਂ ਦਾ ਤਾਸ ਜੋ ਖਜ਼ਾਨਾ ਹੈ ਐਸੇ ਪਿਆਰੇ ਵਾਹਿਗੁਰੂ ਪਰਮੇਸ਼ਰ ਰੂਪ ਪਤੀ ਨੂੰ ਪ੍ਰਾਪਤ ਕਰ ਲਿਆ ਹੈ।
ਲੇਪ ਨਿਹਾਲੀ ਪੱਟ ਕੀ,
ਬੜੇ ਸੁੰਦਰ ਦ੍ਰਿਸ਼ਟਾਂਤ ਦੇ ਰਹੇ ਹੈ। ਜਿਵੇਂ ਪਤੀ ਵਰਤਾ ਇਸਤਰੀ ਪਤੀ ਦੀ ਪ੍ਰਸੰਨਤਾ ਵਾਸਤੇ ਬੜੇ ਸੁੰਦਰ ਲੇਪ ਔਰ ਨਿਹਾਲੀਆਂ, ਲੇਪ ਨਾਮ ਤੁਲਾਈਆਂ ਦਾ, ਨਿਹਾਲੀਆਂ ਉੱਤੇ ਲੈਣ ਵਾਲੀਆਂ ਰਜਾਈਆਂ ਔਰ ਪੱਟ ਰੇਸ਼ਮ ਦੇ ਬਸਤਰ ਇਹ ਤਾਦਕ ਜਿੰਨੇ ਵੀ ਹਨ,
ਕੱਪੜ ਅੰਗ ਬਣਾਏ
ਔਰ ਸੋਹਣੇ ਸੋਹਣੇ ਕੱਪੜਿਆਂ ਨੂੰ ਆਪਣੇ ਸਰੀਰ ਤੇ ਬਣਾ ਕੇ ਪਾਉਂਦੀਆਂ ਪਤੀ ਦੀ ਪ੍ਰਸੰਨਤਾ ਵਾਸਤੇ ਔਰ ਪਤੀ ਦੀ ਸੇਵਾ ਵਿੱਚ ਵੀ ਇਸ ਤਰ੍ਹਾਂ ਹਮੇਸ਼ਾ ਵਾਸਤੇ ਜਿਨ੍ਹਾਂ ਨੇ ਹਰ ਤਰ੍ਹਾਂ ਦੀ ਟਹਿਲ ਕੀਤੀ ਹੈ ਉਹ ਪਤੀ ਦਾ ਅੰਗ ਬਣ ਕੇ ਰਹਿੰਦੀਆਂ ਹਨ। ਇਸੇ ਤਰ੍ਹਾਂ ਲੇਪ ਨਿਹਾਲੀ ਪੱਟ ਕੀ ਕਾਪੜ ਅੰਗ ਬਣਾਏ, ਜਿਨ੍ਹਾਂ ਨੇ ਜੀਵਨ ਦੇ ਵਿੱਚ ਖੇਮਾ ਆਦਿਕ ਲੇਪ ਇਹ ਤੁਲਾਈ ਨੂੰ ਧਾਰਨ ਕੀਤਾ, ਦਇਆ ਦੇਵਤਾ ਖੇਮਾ ਜਪਮਾਲੀ ਅਤੇ ਮਾਨਸ ਪ੍ਰਧਾਨ ਔਰ ਸਾਧ ਸੰਗਤ ਜੀ ਸ਼ਰਧਾ ਦੀ ਨਿਹਾਲੀ, ਸ਼ਰਧਾ ਦੀ ਰਜਾਈ ਲੈ ਲਈ ਔਰ ਪ੍ਰੇਮ ਦੇ ਬਸਤਰ ਜਿਨ੍ਹਾਂ ਨੇ ਧਾਰਨ ਕੀਤੇ ਹੈ, ਸ਼ੁਭ ਗੁਣਾਂ ਦੇ ਅੰਗ ਗਹਿਣੇ ਜਿਨ੍ਹਾਂ ਨੇ ਆਪਣੇ ਤਨ ਉੱਤੇ ਬਣਾ ਕੇ ਧਾਰਨ ਕੀਤੇ ਹਨ।
ਫਿਰ ਮੁਤੀ ਡੋਹਾਗਣੀ,
ਔਰ ਭਾਈ ਉਹ ਸੁੱਖ ਸੰਬੰਧ ਸੁਹਾਗਣੀ, ਉਹ ਸੁੱਖ ਦੇ ਸਹਿਤ ਉਹ ਜਗਿਆਸੂ ਰੂਪ ਸਖੀਆਂ ਹਮੇਸ਼ਾ ਵਾਸਤੇ ਇਸ ਤਰ੍ਹਾਂ ਸੁੱਖਾਂ ਦੇ ਸਹਿਤ ਵਸਦੀਆਂ ਹਨ, ਆਤਮਕ ਆਨੰਦ ਦੇ ਸੁੱਖ ਨੂੰ ਪ੍ਰਾਪਤ ਕਰਦੀਆਂ ਹਨ। ਇਸੇ ਤਰ੍ਹਾਂ ਸੁਹਾਗਣੀ ਦੀ ਅਵਸਥਾ ਦੱਸ ਕੇ ਹੁਣ ਡੁਹਾਗਣ ਦੀ ਹਾਲਤ ਦੱਸਦੇ ਆ। ਫਿਰ ਮੁੱਤੀ ਡੁਹਾਗਣੀ, ਫਿਰ ਪਤੀ ਵੱਲੋਂ ਮੁੱਤੀ ਜਿਹੜੀ ਛੱਡ, ਮੁੱਤੀ ਨਾਮ ਛੱਡ ਦੇਣ ਦਾ, ਤਿਆਗ ਦੇਣ ਦਾ, ਜਿਹੜੀ ਪਤੀ ਨੇ ਤਿਆਗ ਦਿੱਤੀ ਹੈ, ਪਤੀ ਤੋਂ ਦੂਰ ਹੋ ਚੁੱਕੀ ਹੈ, ਉਹ ਹਮੇਸ਼ਾ ਦੁਖੀ ਰਹਿੰਦੀ ਹੈ, ਦੁੱਖਾਂ ਦੇ ਵਿੱਚ ਉਸ ਨੂੰ ਝੋਰਿਆਂ ਦੇ ਵਿੱਚ ਹੀ ਆਪਣਾ ਜੀਵਨ ਬਸਰ ਕਰਨਾ ਪੈਂਦਾ ਹੈ।
ਦਿਨ ਦੁਖੀ ਰਹਿਣ ਵਿਹਾਏ,
ਪਤੀ ਤੋਂ ਛੁੱਟੜ ਜਿਹੜੀ ਇਸਤਰੀ ਹੈ ਉਹ ਰਾਤ ਦਿਨ ਦੁਖੀ ਹੋ ਕੇ ਆਪਣਾ ਦਿਨ ਵੀ ਆਪਣੀ ਰਾਤ ਵੀ ਦੁੱਖਾਂ ਵਿੱਚ ਹੀ ਗੁਜ਼ਾਰਦੀ ਹੈ। ਇਸੇ ਤਰ੍ਹਾਂ ਪਿਆਰੇ ਸਤਿਗੁਰਾਂ ਤੋਂ ਜਿਨ੍ਹਾਂ ਦਾ ਵਿਛੋੜਾ ਪੈ ਗਿਆ ਉਹ ਭਾਈ ਜੰਮਣ ਮਰਨ ਦੇ ਦੁੱਖਾਂ ਵਿੱਚ, ਜਾਂ ਇਉਂ ਕਹਿ ਲਓ ਅਵਿਦਿਆ ਦੀ ਰਾਤ ਵਿੱਚ ਅਤੇ ਔਗੁਣਾਂ ਦੇ ਦਿਨ ਵਿੱਚ, ਉਹਨਾਂ ਦਾ ਜੀਵਨ ਜਿਹੜਾ ਹੈ, ਉਹਨਾਂ ਦੀ ਸਰੀਰ ਰੂਪ ਉਮਰ ਜਿਹੜੀ ਹੈ, ਉਮਰ ਰੂਪ ਜਿਹੜੀ ਅਵਸਥਾ ਹੈ, ਉਮਰ ਰੂਪ ਜਿਹੜਾ ਉਹਨਾਂ ਦਾ ਜੀਵਨ ਹੈ, ਇਹ ਉਹਨਾਂ ਦਾ ਦੁੱਖਾਂ ਵਿੱਚ ਹੀ ਗੁਜ਼ਰਦਾ ਹੈ।
ਕਿੱਤੀ ਚੱਖੋ ਸਾਡੜੇ,
ਇਸੇ ਤਰ੍ਹਾਂ ਭਾਈ ਕਿੱਤੀ ਚੱਖੋ ਸਾਡੜੇ, ਜਿਨ੍ਹਾਂ ਨੇ ਆਪਣੇ ਪਿਆਰੇ ਵਾਹਿਗੁਰੂ ਪਰਮੇਸ਼ਰ ਨੂੰ ਜਾਂ ਜਿਸ ਪਤੀ ਵਰਤਾ ਇਸਤਰੀ ਨੇ ਆਪਣੇ ਪਤੀ ਨੂੰ ਸਾਡੜੇ, ਆਪਣੇ ਪਤੀ ਨੂੰ ਪ੍ਰਸੰਨ ਕਰਨ ਵਾਸਤੇ ਕਿ ਉਹਦੀ ਨਿਗਾਹ, ਉਹਦੀ ਜਿਵੇਂ ਆਪਾਂ ਕਹਿ ਦਿੰਦੇ ਹਾਂ, ਜਿਵੇਂ ਪਤੀ ਵਰਤਾ ਇਸਤਰੀ ਇਹ ਕਹਿੰਦੀ ਹੈ ਵੀ ਮੇਰੇ ਪਤੀ ਦੀ ਮੇਰੇ ਉੱਤੇ ਬੜੀ ਕਿਰਪਾ ਦੀ ਨਜ਼ਰ ਹੈ, ਉਹਨੇ ਕਦੇ ਮੈਨੂੰ ਕਿਸੇ ਤਰ੍ਹਾਂ ਦਾ ਦੁੱਖ ਨਹੀਂ ਲੱਗਣ ਦਿੱਤਾ, ਬੜਾ ਮੇਰਾ ਖਿਆਲ ਰੱਖਦਾ, ਹਰ ਸਮੇਂ ਮੇਰੇ ਉੱਤੇ ਹਰ ਤਰ੍ਹਾਂ ਕਰਕੇ ਉਸ ਦੀ ਬੜੀ ਪ੍ਰਸੰਨਤਾ ਭਰੀ ਨਿਗਾਹ ਹੈ। ਇਸੇ ਤਰ੍ਹਾਂ ਕਿੱਤੀ ਚੱਖੋ ਸਾਡੜੇ, ਇਸ ਤਰ੍ਹਾਂ ਭਾਈ ਜਿਨ੍ਹਾਂ ਦੇ ਉੱਤੇ ਗੁਰੂ ਦੀ, ਅਕਾਲ ਪੁਰਖ ਵਾਹਿਗੁਰੂ ਪਤੀ ਦੀ, ਸਤਿਗੁਰਾਂ ਦੀ ਜਿਨ੍ਹਾਂ ਉੱਤੇ ਕਿਰਪਾ ਦੀ ਦ੍ਰਿਸ਼ਟੀ ਹੈ,
ਕਿੱਤੀ ਵੇਸ ਕਰੇ
ਉਹ ਕਿੰਨੇ ਕੁ ਵੇਸ, ਭਾਵ ਸ਼ੁਭ ਗੁਣਾਂ ਦੇ ਵੇਸ ਉਹਨਾਂ ਨੇ ਧਾਰਨ ਕੀਤੇ ਆ, ਜਾਂ ਕਹਿ ਲਓ ਕੀਤੀ ਚੱਖੋ ਸਾਡੜੇ ਕੀਤੀ ਵੇਸ ਕਰਿਓ। ਉਹ ਕਿੰਨੇ ਮਰਜ਼ੀ ਸ਼ਿੰਗਾਰ ਕਰੇ ਜਿਹੜੀ ਪਤੀ ਨੇ ਸਾਡੜੇ ਛੱਡ ਦਿੱਤੀ ਹੈ, ਔਰ ਕਿੰਨੇ ਮਰਜ਼ੀ ਉਹ ਵੱਖ ਵੱਖ ਤਰ੍ਹਾਂ ਦੇ ਵਸਤਰਾਂ ਦਾ ਲਿਬਾਸ ਕਰਨਾ ਕਰੇ, ਧਾਰਨ ਕਰਨਾ ਕਰੇ, ਔਰ ਕਿੰਨੇ ਮਰਜ਼ੀ ਉਹ ਪਦਾਰਥਾਂ ਨੂੰ ਛੱਕ ਕੇ ਇਸ ਤਰ੍ਹਾਂ ਆਪਣੇ ਸਰੂਪ ਨੂੰ ਸੁੰਦਰ ਬਣਾਉਣ ਦਾ ਵੀ ਯਤਨ ਕਰੇ।
ਫਿਰ ਬਿਨ ਜੋਬਨ ਬਾਦ ਗਏ,
ਪਿਆਰੇ ਪਤੀ ਤੋਂ ਬਿਨਾਂ ਉਹਨਾਂ ਦੀ ਜਿਹੜੀ ਯੁਵਾ ਅਵਸਥਾ ਹੈ ਉਹ ਵਿਅਰਥ ਚਲੀ ਗਈ ਹੈ, ਗੁਜ਼ਰ ਗਈ ਹੈ। ਇਸੇ ਤਰ੍ਹਾਂ ਕੀਤੀ ਚੱਖੋ ਸਾਡੜੇ ਕੀਤੀ ਵੇਸ ਕਰਿਓ। ਕਿੰਨੇ ਮਰਜ਼ੀ ਜਿਹੜੇ ਗੁਰੂ ਤੋਂ ਬੇਮੁਖ ਹੋ ਗਏ, ਜਿੰਨੇ ਮਰਜ਼ੀ ਪਦਾਰਥ ਚੱਖੀ ਜਾਣ ਔਰ ਜਿੰਨੇ ਮਰਜ਼ੀ ਵੇਸ ਲਿਬਾਸ ਧਾਰਨ ਕਰੀ ਜਾਣ, ਜਿਹੜੇ ਵਾਹਿਗੁਰੂ ਤੋਂ ਵਿਛੜ ਗਏ ਹੈ ਉਹਨਾਂ ਦੀ ਸ਼ੌਕ ਅਵਸਥਾ ਰੂਪ ਜਿਹੜੀ ਜਵਾਨੀ ਹੈ ਉਹ ਵਿਅਰਥ ਚਲੀ ਗਈ ਹੈ।
ਵਾਢੀ ਝੂਰੇਂਦੀ ਝੂਰੇ,
ਪਤੀ ਤੋਂ ਵਿਛੜੀ ਹੋਈ ਝੋਰਿਆਂ ਵਿੱਚ ਪੈ ਕੇ ਝੂਰਦੀ ਰਹਿੰਦੀ ਹੈ ਵਾਰ ਵਾਰ। ਇਸੇ ਤਰ੍ਹਾਂ ਵਾਹਿਗੁਰੂ ਤੋਂ ਵਿਛੜ ਗਏ ਹੈ ਜਿਹੜੇ ਜੀਵ, ਸਾਧ ਸੰਗਤ ਜੀ ਯੁਵਾ ਅਵਸਥਾ ਬੜਾ ਸੁੰਦਰ ਕਿਸੇ ਵਿਦਵਾਨ ਨੇ ਲਿਖਿਆ, ਭਵ ਸਾਗਰ ਕੇ ਤਰਨ ਕੋ ਤਰਨ ਅਵਸਥਾ ਆਹੇ। ਕਹਿੰਦੇ ਸੰਸਾਰ ਭੌਜਲ ਤੋਂ ਤਰਨ ਵਾਸਤੇ ਸਭ ਤੋਂ ਕੀਮਤੀ ਜ਼ਿੰਦਗੀ ਦਾ ਕਿਹੜਾ ਸਮਾਂ, ਤਰਨ ਯੁਵਾ ਅਵਸਥਾ ਹੈ। ਯੁਵਾ ਅਵਸਥਾ ਵਿੱਚ ਜਿਹੜੇ ਲੱਗ ਗਏ ਨਾ ਉਹਨਾਂ ਦੀ ਯੁਵਾ ਅਵਸਥਾ, ਯੁਵਾ ਅਵਸਥਾ ਦੀ ਜਿਹੜੀ ਉਮਰ ਹੈ ਉਹ ਵਿਅਰਥ ਨਹੀਂ ਜਾਂਦੀ ਪਿਆਰੇ ਵਾਹਿਗੁਰੂ ਤੋਂ ਬਿਨਾਂ। ਇਸ ਕਰਕੇ ਜਿਨ੍ਹਾਂ ਨੇ ਭਾਈ ਜਿਹੜੇ ਵਾਹਿਗੁਰੂ ਵੱਲੋਂ ਛੱਡੇ ਗਏ ਉਹ ਭਾਵੇਂ ਤਰ੍ਹਾਂ ਤਰ੍ਹਾਂ ਦੇ ਸੁਰਮਿਆਂ ਦਾ ਵੀ ਭਾਵ, ਤਰ੍ਹਾਂ ਤਰ੍ਹਾਂ ਦੇ ਸਾਧਨ ਵੀ ਕਰਨ, ਤਰ੍ਹਾਂ ਤਰ੍ਹਾਂ ਦੇ ਲਿਬਾਸ ਵੀ ਕੀਤੀ ਚੱਖੋ ਸਾਡੜੇ, ਜਿਵੇਂ ਚਕਸ਼ੂ ਨੇਤਰਾਂ ਦੇ ਵਿੱਚ ਸੁਰਮੇ ਪਾ ਕੇ ਸ਼ਿੰਗਾਰ ਕਰਨਾ, ਲਿਬਾਸ ਬਣਾਉਣੇ, ਪਰ ਜੇ ਪਤੀ ਦਾ ਮਿਲਾਪ ਨਹੀਂ ਤਾਂ ਉਹ ਸਾਰਾ ਵਿਅਰਥ ਹੀ ਹੈ ਨਾ। ਇਸੇ ਤਰ੍ਹਾਂ ਭਾਈ ਸਾਧਨਾਂ ਦੇ ਜਿਨ੍ਹਾਂ ਨੇ ਸ਼ਿੰਗਾਰ ਕੀਤੇ ਹੈ ਵੱਖੋ ਵੱਖਰੇ ਤਰ੍ਹਾਂ ਤਰ੍ਹਾਂ ਦੇ, ਇਸੇ ਤਰ੍ਹਾਂ ਇਸ ਤੋਂ ਇਲਾਵਾ ਵੱਖ ਵੱਖ ਤਰ੍ਹਾਂ ਦੇ ਵੇਸ ਧਾਰਨ ਕੀਤੇ ਹੈ, ਉਹਨਾਂ ਦੀ ਸ਼ੌਕ ਅਵਸਥਾ ਰੂਪ ਜਿਹੜੀ ਜੋਬਨ ਜਵਾਨੀ ਹੈ ਉਹ ਵਿਅਰਥ ਚਲੀ ਗਈ, ਔਰ ਝੂਰਿਆਂ ਦੇ ਵਿੱਚ ਹੀ ਪੈ ਕੇ ਝੂਰਦੇ ਹੈ ਵਾਰ ਵਾਰ। ਝੂਰੇ ਕੀ ਹੈ? ਪਸ਼ਚਾਤਾਪ, ਪਸ਼ਚਾਤਾਪ ਦੀ ਅਗਨੀ ਦੇ ਵਿੱਚ ਹੀ ਉਹ ਸੜਦੇ ਹੈ।
ਸੱਚੇ ਸੰਦਾ ਸਦੜਾ,
ਸੱਚਾ ਜੋ ਵਾਹਿਗੁਰੂ ਪਰਮੇਸ਼ਰ ਹੈ ਔਰ ਸਦਾ ਜੋ ਰਹਿਣ ਵਾਲਾ ਹੈ, ਜਿਨ੍ਹਾਂ ਨੇ ਉਸ ਦਾ ਸੱਦੜਾ ਕੀ ਹੈ, ਇਹ ਜਿਹੜੀ ਗੁਰਬਾਣੀ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ, ਇਹ ਭਾਈ ਸੱਦ ਹੈ ਆਪਾਂ ਨੂੰ ਮਿਲੀ ਹੋਈ ਵਾਹਿਗੁਰੂ ਨੂੰ ਆਵਾਜ਼ ਮਾਰਨ ਵਾਸਤੇ। ਜਿਵੇਂ ਆਪਾਂ ਕਿਸੇ ਨੂੰ ਸੱਦਾ ਦੇਈਦਾ, ਆਵਾਜ਼ ਦੇਈਦੀ ਹੈ ਨਾ, ਅਤੇ ਉਹ ਆਵਾਜ਼ ਸੁਣ ਕੇ ਤੁਹਾਡੇ ਪਾਸ ਆਉਂਦਾ ਜਿਸ ਨੂੰ ਆਵਾਜ਼ ਮਾਰੀ ਹੁੰਦੀ ਹੈ। ਇਸੇ ਤਰ੍ਹਾਂ ਜੋ ਸੱਚਾ ਵਾਹਿਗੁਰੂ ਪਰਮੇਸ਼ਰ ਸਦਾ ਰਹਿਣ ਵਾਲਾ ਹੈ ਉਸ ਦਾ ਸੱਦੜਾ ਕੀ ਹੈ? ਉਹਦਾ ਨਾਮ ਹੈ। ਇਹ ਜਿਹੜੀ ਗੁਰਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੈ ਇਹ ਉਸ ਵਾਹਿਗੁਰੂ ਦੀ ਸੱਦ ਹੈ, ਉਹਦਾ ਸੁਨੇਹਾ ਹੈ। ਜਿਨ੍ਹਾਂ ਨੇ ਇਸ ਸੁਨੇਹੇ ਨੂੰ, ਇਸ ਸੱਦ ਨੂੰ ਆਪਣੇ ਜੀਵਨ ਦੇ ਵਿੱਚ
ਸੁਣਿਆ, ਗੁਰ ਵਿਚਾਰ
ਕੰਨਾਂ ਦੁਆਰਾ ਸੁਣਿਆ, ਮਨ ਦੁਆਰਾ ਇਹਦੀ ਗੁਰ ਸ਼ਬਦ ਦੀ ਜਿਨ੍ਹਾਂ ਨੇ ਵਿਚਾਰ ਧਾਰਨ ਕੀਤੀ ਹੈ ਹਿਰਦੇ ਦੇ ਵਿੱਚ।
ਸੱਚੇ ਸੱਚਾ ਬਹਿਣ,
ਉਹ ਜਗਿਆਸੂ ਰੂਪ ਜਿਹੜੀਆਂ ਗੁਰਮੁਖ ਰੂਪ ਸਖੀਆਂ ਹਨ ਉਹਨਾਂ ਨੂੰ ਸੱਚੇ ਜੋ ਸੱਚ ਸਰੂਪ ਸੱਚਾ ਪਤੀ ਵਾਹਿਗੁਰੂ ਹੈ ਉਸ ਦੇ ਚਰਨਾਂ ਵਿੱਚ ਬੈਠਣ ਦਾ ਥਾਂ ਪ੍ਰਾਪਤ ਹੋ ਜਾਂਦਾ ਹੈ।
ਨਦਰੀ ਨਦਰ ਪਿਆਰ,
ਉਹਨਾਂ ਤੇ ਪ੍ਰੇਮ ਦੀ, ਬਖਸ਼ਿਸ਼ ਦੀ ਨਦਰ, ਪਿਆਰ ਦੀ ਨਦਰ, ਕਿਰਪਾ ਦੀ ਨਦਰ ਉਹਨਾਂ ਦੇ ਉੱਤੇ ਮੇਰਾ ਵਾਹਿਗੁਰੂ ਸਦਾ ਹੀ ਰੱਖਦਾ ਹੈ। ਜਾਂ ਇਉਂ ਕਹਿ ਲਓ ਕਿਰਪਾ ਦੀ ਨਦਰ ਕਰਨ ਵਾਲਾ ਜਿਹੜਾ ਕਿਰਪਿਆਲੂ ਵਾਹਿਗੁਰੂ ਹੈ ਉਹਦੀ ਕਿਰਪਾ ਦੀ ਨਦਰ ਉਹਨਾਂ ਦੇ ਉੱਤੇ ਸਦਾ ਬਣੀ ਰਹਿੰਦੀ ਹੈ, ਔਰ ਉਹਨਾਂ ਨੂੰ ਪਿਆਰੇ ਵਾਹਿਗੁਰੂ ਦਾ ਮਿਲਾਪ, ਉਹਦਾ ਪਿਆਰ, ਉਹਦਾ ਪ੍ਰੇਮ ਸਦਾ ਵਾਸਤੇ ਪ੍ਰਾਪਤ ਹੁੰਦਾ ਹੈ। ਜਿਨ੍ਹਾਂ ਨੇ ਇਹਨਾਂ ਗੁਣਾਂ ਨੂੰ ਧਾਰਨ ਕੀਤਾ ਹੈ।
ਗਿਆਨੀ ਅੰਜਨ ਸੱਚ ਕਾ,
ਇੱਕ ਪਾਸੇ ਪ੍ਰਤੱਖ ਸੁਰਮੇ ਪਾ ਕੇ ਪਤੀ ਨੂੰ ਪ੍ਰਸੰਨ ਕਰਨ ਲਈ ਬਾਹਰਲੇ ਸ਼ਿੰਗਾਰ ਕਰਦੀ ਹੈ ਦੁਹਾਗਣ, ਤੇ ਦੂਸਰੇ ਪਾਸੇ ਜਗਿਆਸੂ ਹੈ। ਗਿਆਨੀ ਅੰਜਨ ਸੱਚ ਕਾ, ਜਿਨ੍ਹਾਂ ਨੇ ਗਿਆਨ ਦਾ ਸੁਰਮਾ, ਉਹ ਸੱਚੇ ਪਰਮੇਸ਼ਰ ਦੇ ਗਿਆਨ ਰੂਪ ਸੁਰਮੇ ਨੂੰ ਮਨ ਬੁੱਧ ਰੂਪ ਨੇਤਰਾਂ ਦੇ ਵਿੱਚ ਪਾਉਣਾ ਕੀਤਾ। ਨਾਨਕ ਸੇ ਅੱਖੜੀਆਂ ਬਿਆਨ ਜਿਨ੍ਹੀ ਦਸੰਦੋ ਮਾਂ ਪੇਰੀ, ਔਖਾਂ ਵੀ ਹੋਰ ਹਨ ਜਿਨ੍ਹਾਂ ਨਾਲ ਪਿਆਰਾ ਵਾਹਿਗੁਰੂ ਦੇਖਿਆ ਜਾਂਦਾ ਹੈ। ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਬਨਾਸ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਇੱਥੇ ਸੰਤ ਦਾ ਅਰਥ ਸਤਿਗੁਰੂ ਹੈ। ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਬਨਾਸ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਜਿਨ੍ਹਾਂ ਨੂੰ ਸੱਚੇ ਸ੍ਰੇਸ਼ਟ ਸਤਿਗੁਰੂ ਮਿਲ ਗਏ ਹੈ, ਜਦੋਂ ਸਤਿਗੁਰੂ ਗਿਆਨ ਦਾ ਅੰਜਨ, ਗਿਆਨ ਦਾ ਸੁਰਮਾ ਮਨ ਬੁੱਧ ਰੂਪ ਨੇਤਰਾਂ ਦੇ ਵਿੱਚ ਪਾ ਦਿੰਦੇ ਹੈ, ਫਿਰ ਉਹਨਾਂ ਦਾ ਅਗਿਆਨ ਦੂਰ ਹੋ ਜਾਂਦਾ ਹੈ ਅਤੇ ਉਹ ਵਾਹਿਗੁਰੂ ਨਾਲ ਮਿਲ ਕੇ ਉਸ ਦੇ ਮਿਲਾਪ ਨੂੰ ਪ੍ਰਾਪਤ ਕਰਦੇ ਹੈ। ਇਉਂ ਭਾਈ ਗਿਆਨੀ ਅੰਜਨ ਸੱਚ ਕਾ, ਜਿਨ੍ਹਾਂ ਨੇ ਗਿਆਨ ਦਾ, ਸੱਚੇ ਵਾਹਿਗੁਰੂ ਦੇ ਗਿਆਨ ਦਾ ਸੁਰਮਾ ਨੇਤਰਾਂ ਦੇ ਵਿੱਚ ਪਾਇਆ ਹੈ,
ਦੇਖੇ ਦੇਖਣ ਹਾਰ,
ਉਹਨਾਂ ਨੂੰ ਜੋ ਵਾਹਿਗੁਰੂ ਪਰਮੇਸ਼ਰ ਸਾਰਿਆਂ ਨੂੰ ਜੋ ਵੇਖਣ ਵਾਲਾ ਨਾ, ਸਾਰਿਆਂ 'ਤੇ ਕਿਰਪਾ ਦੀ ਦ੍ਰਿਸ਼ਟੀ ਕਰਨ ਵਾਲਾ, ਜਾਂ ਜਿਹੜੇ ਸਾਰੇ ਉਹਦੀ ਨਿਗਾਹ ਵਿੱਚ ਹੈ ਨਾ, ਉਸ ਵਾਹਿਗੁਰੂ ਦੇ ਉਹਨਾਂ ਨੂੰ ਦੇਖਣ ਹਾਰ ਦੀਦਾਰ ਦਰਸ਼ਨ, ਜਰੇ ਜਰੇ ਦੇ ਵਿੱਚੋਂ ਉਹਦੇ ਦਰਸ਼ਨਾਂ ਦੀ ਦਾਤ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ।
ਗੁਰਮੁਖ ਬੂਝੈ ਜਾਣੀਐ,
ਗੁਰਮੁਖਾਂ ਨੇ ਮੁਖੀ ਸਤਿਗੁਰਾਂ ਦੁਆਰਾ ਇਸ ਸ਼ੁਭ ਸਿੱਖਿਆ ਨੂੰ ਬੂਝੈ ਸਮਝ ਲਿਆ, ਚੰਗੀ ਤਰ੍ਹਾਂ ਜਾਣ ਲਿਆ ਹੈ।
ਹਉਮੈ ਗਰਭ ਨਿਵਾਰ,
ਔਰ ਉਹਨਾਂ ਦੀ ਹਉਮੈ ਸ਼ੁਭ ਗੁਣਾਂ ਦੀ, ਇਸੇ ਤਰ੍ਹਾਂ ਗਰਭ ਹੰਕਾਰ ਇਹ ਸਾਰਾ ਉਹਨਾਂ ਦਾ ਨਿਵਿਰਤ ਹੋ ਜਾਂਦਾ, ਦੂਰ ਹੋ ਜਾਂਦਾ ਹੈ। ਹਉਮੈ ਅਤੇ ਹੰਕਾਰ ਦੀ ਉਹਨਾਂ ਦੀ ਨਿਵਿਰਤੀ ਹੋ ਜਾਂਦੀ ਹੈ, ਜਿਨ੍ਹਾਂ ਨੂੰ ਗੁਰੂ ਦਾ ਉਪਦੇਸ਼ ਜਿਨ੍ਹਾਂ ਨੇ ਚੰਗੀ ਤਰ੍ਹਾਂ ਬੂਝੇ ਸਮਝ ਲਿਆ ਅਤੇ ਜਾਣ ਲਿਆ ਹੈ।
ਤੋ ਭਾਵਨ ਤੋ ਜੇਹੀ ਆ,
ਇਸੇ ਤਰ੍ਹਾਂ ਗਰੀਬ ਨਿਵਾਜ ਫਰਮਾਨ ਕਰਦੇ, ਤੋ ਭਾਵਨ ਤੋ ਜੇਹੀ ਆ, ਇਹ ਮਹਾਰਾਜ ਜਿਹੜੀਆਂ ਤੈਨੂੰ ਭਾ ਗਈਆਂ, ਜਿਹੜੇ ਤੇਰੇ ਦਰ ਤੇ ਪ੍ਰਵਾਨ ਹੋ ਗਏ ਗੁਰਮੁਖ, ਉਹ ਕਿਹੋ ਜਿਹੇ ਹੈ, ਉਹਨਾਂ ਦੀਆਂ ਨਿਸ਼ਾਨੀਆਂ ਕੀ ਹੈ? ਤਾਂ ਸਤਿਗੁਰੂ ਜੀ ਦੱਸਦੇ, ਤੋ ਜਿਹੀ ਆ, ਜਿਹੋ ਜਿਹਾ ਉਹ ਵਾਹਿਗੁਰੂ ਹੈ, ਉਹੋ ਜਿਹੇ ਉਹਦੇ ਪਿਆਰੇ ਹੈ। ਹਰ ਹਰ ਜਨ ਦੋਈ ਏਕ ਹੈ, ਬੇ ਵਿਚਾਰ ਕਛ ਨਾ ਹੈ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੇ ਸਮਾ ਹੈ। ਜਿਹੜੀਆਂ ਤੈਨੂੰ ਭਾ ਗਈਆਂ ਜਗਿਆਸੂ ਰੂਪ ਸਖੀਆਂ, ਹੇ ਵਾਹਿਗੁਰੂ, ਉਹ ਤੇਰੇ ਜਿਹੀਆਂ, ਤੇਰੇ ਵਰਗੀਆਂ ਹਨ।
ਮੂੰਹ ਜਿਹੀਆਂ ਕੀਤੀਆ,
ਮੇਰੇ ਵਰਗੀਆਂ ਤਾਂ ਮੂੰਹ ਜਿਹੀਆਂ, ਮੇਰੇ ਜਿਹੀਆਂ ਵਰਗੀਆਂ ਕਿੰਨੀਆਂ ਕੀ ਇਹ ਸੰਸਾਰ 'ਤੇ ਤੁਰੀਆਂ ਫਿਰਦੀਆਂ ਹਨ। ਭਾਵ ਮੇਰੇ ਵਰਗੀਆਂ ਤਾਂ ਉਹਨਾਂ ਦੇ ਤੁਲ ਕੀਤੀ ਆ, ਕਦੇ ਵਾਸਤੇ ਵੀ ਉਹਨਾਂ ਦੇ ਸੁਦਰਸ਼, ਉਹਨਾਂ ਦੇ ਤੁਲ, ਉਹਨਾਂ ਦੇ ਬਰਾਬਰ ਨਹੀਂ ਹੋ ਸਕਦੀਆਂ।
ਨਾਨਕ ਨਾ ਹੋ ਨਾ ਵਿਛੜੈ,
ਧੰਨ ਗੁਰੂ ਨਾਨਕ ਦੇਵ ਜੀ ਉਪਦੇਸ਼ ਬਖਸ਼ਿਸ਼ ਕਰਦੇ ਹੈ ਕਿ ਨਾ ਹੋ ਨਾ ਵਿਛੜੈ, ਨਾ ਉਹ ਨਾਮ ਪਤੀ ਦਾ ਹੈ, ਪਿਆਰੇ ਪਤੀ ਵਾਹਿਗੁਰੂ ਤੋਂ ਉਹਨਾਂ ਦਾ ਕਦੇ ਵਾਸਤੇ ਵੀ ਵਿਛੋੜਾ ਨਹੀਂ ਹੈ, ਦੂਰੀ ਨਹੀਂ ਹੈ।
ਤਿੰਨ ਸੱਚਾ ਰਤੜੀਆ,
ਕਿਉਂਕਿ ਤਿੰਨਾਂ ਨੇ ਸੱਚੇ ਵਾਹਿਗੁਰੂ ਦੇ ਨਾਮ ਦੇ ਵਿੱਚ ਆਪਣੇ ਮਨ ਨੂੰ ਰੰਗ ਲਿਆ, ਉਹ ਰੱਤੇ ਗਏ। ਲਾਲ ਚੋਲਨਾ ਤੈ ਤਨ ਸੋਹਿਆ, ਸੁਰਜਨ ਭਾਨੀ ਤਾਂ ਮਨ ਮੋਹਿਆ, ਲਾਲ ਰੰਗ ਤਿਸਕੋ ਲੱਗਾ ਜਿਸਕੇ ਵਡਭਾਗਾ। ਪ੍ਰੇਮ ਦਾ ਰੰਗ ਚੜ ਗਿਆ ਉਹਨਾਂ 'ਤੇ, ਭਗਤੀ ਦਾ ਰੰਗ ਚੜ ਗਿਆ ਹੈ, ਇਸ ਕਰਕੇ ਉਹ ਨਾਮ ਦੇ ਰੰਗ ਵਿੱਚ ਸਦਾ ਵਾਸਤੇ ਰੱਤੇ ਹੋਏ ਰਹਿੰਦੇ ਹੈ। ਉਹਨਾਂ ਨੂੰ ਕਦੇ ਵੀ ਪਿਆਰੇ ਵਾਹਿਗੁਰੂ ਪਤੀ ਦਾ ਵਿਛੋੜਾ ਨਹੀਂ ਹੈ। ਔਰ ਉਹਨਾਂ ਦੀ ਅਵਸਥਾ ਕੀ ਦੱਸੀ ਹੈ ਕਿ ਉਹ ਵਾਹਿਗੁਰੂ ਦੇ ਹੀ ਰੂਪ ਹਨ, ਇਸ ਕਰਕੇ ਭਾਈ ਉਹਨਾਂ ਨੂੰ ਕਦੇ ਵਾਸਤੇ ਵੀ ਵਿਛੋੜਾ ਨਹੀਂ ਹੈ, ਉਹ ਸਦਾ ਵਾਸਤੇ ਪਿਆਰੇ ਵਾਹਿਗੁਰੂ ਨਾਲ ਮਿਲੇ ਰਹਿੰਦੇ ਹੈ, ਤਦਾਕਾਰ ਹੋਏ ਰਹਿੰਦੇ ਹੈ। ਕਿਹੜੇ ਹੁੰਦੇ ਹੈ? ਜਿਹੜੇ ਸੱਚੇ ਵਾਹਿਗੁਰੂ ਦੇ ਨਾਮ ਨਾਲ ਜਿਨ੍ਹਾਂ ਦੀ ਬਿਰਤੀ ਰੰਗੀ ਹੋਈ ਹੈ, ਉਹਨਾਂ ਨੂੰ ਵਿਛੋੜਾ ਨਹੀਂ ਹੈ। ਦੂਸਰਿਆਂ ਨੂੰ ਤਾਂ ਵਿਛੋੜਾ ਹੀ ਹੈ, ਜਿਨ੍ਹਾਂ ਦਾ ਸੱਚੇ ਨਾਮ ਦੇ ਨਾਲ ਜਿਨ੍ਹਾਂ ਦੀ ਬਿਰਤੀ ਰੰਗੀ ਗਈ, ਉਹਨਾਂ ਦਾ ਨਾਹੋਂ ਪਤੀ ਰੂਪ ਵਾਹਿਗੁਰੂ ਨਾਲੋਂ ਕਦੇ ਵੀ ਵਿਛੋੜਾ ਨਹੀਂ। ਜਿਨ੍ਹਾਂ ਦੀ ਬਿਰਤੀ ਨਾਮ ਨਾਲ ਨਹੀਂ ਰੰਗੀ ਗਈ, ਉਹ ਮੇਰੇ ਵਰਗੀਆਂ ਕਿੰਨੀਆਂ ਕੀ ਛੁੱਟੜ ਤੁਰੀਆਂ ਫਿਰਦੀਆਂ, ਉਹਨਾਂ ਦੀ ਕੋਈ ਬਾਤ ਨਹੀਂ ਪੁੱਛਦਾ ਸੰਸਾਰ ਦੇ ਅੰਦਰ। ਇਸ ਕਰਕੇ ਭਾਈ ਸਤਿਗੁਰੂ ਮਹਾਰਾਜ ਜੀ ਨੇ ਇਹ ਪਰਮ ਪਵਿੱਤਰ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕੀਤੇ ਹਨ। ਆਪਾਂ ਅਰਦਾਸ ਕਰੀਏ, ਧੰਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ 'ਚ ਸੱਚੇ ਪਾਤਸ਼ਾਹ ਕਿਰਪਾ ਕਰੋ ਕਿ ਮਨੁੱਖਾ ਜੀਵਨ ਯਾਤਰਾ ਸਾਡੀ ਵੀ ਸਫਲ ਹੋ ਜਾਏ। ਇਹ ਸਫਲ ਕਿਵੇਂ ਹੋ ਸਕਦੀ ਹੈ? ਸਤਿਗੁਰੂ ਜੀ ਦੇ ਹੁਕਮਾਂ ਨੂੰ ਮੰਨ ਕੇ। ਜਿਨ੍ਹਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ, ਉਹ ਭਾਈ ਖੰਡੇ ਬਾਟੇ ਦਾ ਅੰਮ੍ਰਿਤ ਛਕੋ। ਸ੍ਰੀ ਅਕਾਲ ਤਖਤ ਸਾਹਿਬ ਜੀ 'ਤੇ ਹਰ ਬੁੱਧਵਾਰ, ਹਰ ਐਤਵਾਰ, ਇਸੇ ਤਰ੍ਹਾਂ ਸੰਗਰਾਂਦ, ਮੱਸਿਆ, ਪੁੰਨਿਆ, ਗੁਰਪੁਰਬਾਂ 'ਤੇ ਅੰਮ੍ਰਿਤ ਸੰਚਾਰ ਹੁੰਦਾ। ਇਸ ਲਈ ਭਾਈ ਜਿੰਨੇ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਆਪਾਂ ਦਰਸ਼ਨ ਦੀਦਾਰ ਕਰਨ ਆਏ ਹਾਂ, ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ, ਉਹ ਭਾਈ ਅੰਮ੍ਰਿਤ ਛੱਕ ਕੇ ਜਾਓ। ਸਤਿਗੁਰੂ ਜੀ ਦਾ ਹੁਕਮ ਮੰਨ ਕੇ ਰਹਿਤ ਵਿੱਚ ਤਿਆਰ ਬਰ ਤਿਆਰ ਰਹੀਏ, ਬਾਣੀ ਬਾਣੇ ਦੇ ਧਾਰਨੀ ਹੋਈਏ, ਸੇਵਾ ਸਿਮਰਨ ਅਤੇ ਸਤਸੰਗਤ ਨੂੰ ਆਪਣੇ ਜੀਵਨ ਦਾ ਅੰਗ ਬਣਾਈਏ, ਫਿਰ ਕਦੇ ਵਿਛੋੜਾ ਨਹੀਂ ਹੈ। ਜਿਹੜੇ ਨਸ਼ਿਆਂ ਦਾ ਸੇਵਨ ਕਰਦੇ, ਨਸ਼ਿਆਂ ਦਾ ਤਿਆਗ ਕਰੋ। ਜਿਨ੍ਹਾਂ ਨੇ ਕੇਸ ਕਟਾਏ, ਸਾਬਤ ਸੂਰਤ ਕੇਸ ਰੱਖੋ। ਇੱਕ ਬੇਨਤੀ ਕਰਾਂਗਾ ਦੇਸ਼ ਵਿਦੇਸ਼ ਦੀਆਂ ਸਮੁੱਚੀਆਂ ਸੰਗਤਾਂ ਨੂੰ। ਸਿੱਖ ਪਰਿਵਾਰਾਂ ਦੇ ਵਿੱਚ ਇੱਕ ਬੜੀ ਭੈੜੀ ਵਾਦੀ ਨਜ਼ਰ ਆ ਰਹੀ ਹੈ। ਨਿੱਕੇ ਨਿੱਕੇ ਬੱਚਿਆਂ ਦੇ ਕੇਸ ਮਾਪੇ ਆਪ ਹੀ ਕੱਟੀ ਅਤੇ ਕਟਾਈ ਜਾਂਦੇ ਹੈ। ਕੇਸ ਕਟਾਉਣੇ ਸਿੱਖ ਪਰਿਵਾਰ ਦੇ ਬੱਚਿਆਂ ਦੇ ਜਾਂ ਕੱਟਣੇ, ਇਹ ਸਭ ਤੋਂ ਵੱਡਾ ਪਾਪ ਹੈ। ਸਿੱਖ ਨੂੰ ਕਦੇ ਭੁੱਲ ਕੇ ਵੀ ਆਪਣੇ ਬੱਚੇ ਬੱਚੀਆਂ ਦੇ ਕੇਸ ਨਹੀਂ ਕਦੇ ਕੱਟਣੇ ਚਾਹੀਦੇ, ਨਾ ਹੀ ਕਟਾਉਣੇ ਚਾਹੀਦੇ। ਆਪਣੇ ਬੱਚੇ ਬੱਚੀਆਂ ਦੇ ਕੇਸ ਰਖਾਓ, ਪੂਰੇ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੋ। ਜੇ ਲੜ ਲੱਗੇ ਰਹਾਂਗੇ ਫਿਰ ਕਦੇ ਵੀ ਵਿਛੋੜਾ ਨਹੀਂ, ਅਤੇ ਸਦਾ ਹੀ ਮਿਲਾਪ ਹੈ। ਸੋ ਸਾਧ ਸੰਗਤ ਜੀ, ਸਮਾਂ ਅੱਗੇ ਜਾਣ ਦੀ ਆਗਿਆ ਨਹੀਂ ਦਿੰਦਾ। ਦਾਸ ਸਮੁੱਚੀਆਂ ਸੰਗਤਾਂ ਦਾ ਰੋਮ ਰੋਮ ਕਰਕੇ ਧੰਨਵਾਦ ਕਰਦਾ। ਸਨਮਾਨਯੋਗ ਸਿੰਘ ਸਾਹਿਬ, ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਜੀ ਦਾ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਤਿਕਾਰਯੋਗ ਸਨਮਾਨਯੋਗ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਜੀ ਦੇ ਗ੍ਰੰਥੀ ਗਿਆਨੀ, ਬਹੁਤ ਹੀ ਸਨਮਾਨਯੋਗ ਗਿਆਨੀ ਹਰਮਿੱਤਰ ਸਿੰਘ ਜੀ, ਭਾਈ ਸਾਹਿਬ ਭਾਈ ਅਜੈਬ ਸਿੰਘ ਜੀ ਅਭਿਆਸੀ ਮੈਂਬਰ ਧਰਮ ਪ੍ਰਚਾਰ ਕਮੇਟੀ, ਹੋਰ ਵੀ ਗੁਰਮੁਖ ਰੂਹਾਂ ਸੰਗਤ ਵਿੱਚ ਸੁਭਾਏਮਾਨ ਹਨ, ਸਭ ਦਾ ਹੀ ਹਾਰਦਿਕ ਤੌਰ 'ਤੇ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਖਿਮਾ ਕਰਨੀਆਂ, ਇਤਨੀ ਹਾਜ਼ਰੀ ਪ੍ਰਵਾਨ ਕਰਨੀ।
ਤਉ ਭਾਵਨ ਤਉ ਜੇਹੀਆ ਮੂੰਹ ਜੇਹੀਆ ਕੀਤੀਆ, ਨਾਨਕ ਨਾਹੋ ਨਾ ਵਿਛੁੜੈ ਤਿਨ ਸੱਚੈ ਰਤੜੀਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।